ਸਤਿਗੁਰੂ ਜੀ ਦੇ ਪਾਵਨ ਤੇ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਸਤਸੰਗੀਓ, ਇੱਕ ਵਾਰ ਸਭ ਕਿਰਪਾ ਕਰੋ ਉਸ ਪਹਿਲੇ ਪਾਤਸ਼ਾਹ, ਪਹਿਲੇ ਨਾਨਕ, ਸਿੱਖ ਧਰਮ ਦੇ ਬਾਨੀ ਪਾਤਸ਼ਾਹ ਉਸ ਮਹਾਨ ਰਹਿਬਰ ਨੂੰ ਯਾਦ ਕਰੀਏ। ਸਭ ਕਿਰਪਾ ਕਰੋ, ਸਭ ਆਖੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ। ਇੱਕ ਵਾਰ ਫਿਰ ਸਭ ਕਿਰਪਾ ਕਰੋ 12ਵੇਂ ਨਾਨਕ, 12ਵੇਂ ਪਾਤਸ਼ਾਹ, ਚੀਨੀ ਦੇ ਸ਼ਾਹ ਸਵਾਰ, ਜੰਗ ਆਜ਼ਾਦੀ ਦੇ ਬਾਨੇ, ਇਸਤਰੀਆਂ ਦੇ ਮੁਕਤੀ ਦਾਤਾ ਉਸ ਮਹਾਨ ਰਹਿਬਰ ਨੂੰ ਧੰਨ ਕਹਿ ਲਈਏ। ਸਭ ਕਿਰਪਾ ਕਰੋ, ਸਭ ਕਹੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ। ਇੱਕ ਵਾਰ ਫਿਰ ਸਭ ਕਿਰਪਾ ਕਰੋ ਸਮੇਂ ਦੇ ਮਾਲਕ ਹਾਜ਼ਰਾ ਹਜ਼ੂਰ ਪਾਤਸ਼ਾਹ, ਜਿਨ੍ਹਾਂ ਦੀ ਕਿਰਪਾ ਦੇ ਨਾਲ ਆਪਾਂ ਸਾਰੇ ਇਕੱਤਰ ਹੋ ਕੇ ਕਥਾ ਕੀਰਤਨ ਸਤਸੰਗਤ ਆਦਿ ਕਰਨ ਦਾ ਆਪਾਂ ਨੂੰ ਇਹ ਸੁਹਾਵਣਾ ਮੌਕਾ ਮਿਲਦਾ ਹੈ, ਉਸ ਰਹਿਬਰ ਨੂੰ ਧੰਨ ਕਹਿ ਲਈਏ। ਸਭ ਆਖੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ। ਸਤਸੰਗੀਓ, ਬਿਰਤੀਆਂ ਨੂੰ ਥੋੜਾ ਪਿੱਛੇ ਲੈ ਕੇ ਚੱਲੋ। ਮੈਂ ਗੱਲ ਕਰ ਰਿਹਾ ਸਾਂ ਸਿੱਖੀ ਦੀ, ਭਾਈ ਗੁਰਦਾਸ ਦੀ ਉਸ ਪੌੜੀ ਨੂੰ ਲੈ ਕੇ ਆਪਾਂ ਚੱਲੇ ਸੀ, ਜਿਸ ਦੇ ਵਿੱਚ ਭਾਈ ਜੀ ਇਹ ਗੱਲ ਕਰਦੇ ਨੇ ਕਿ ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਪਾਣੀ ਚੱਲੈ ਨਿਵਾਣ ਨੂੰ, ਨਿਰਮਲ ਸੀਤਲ ਸ਼ੁੱਧ ਪ੍ਰਾਣੀ, ਬਹੁ ਰੰਗੀ ਇੱਕ ਰੰਗ ਹੈ, ਸਭਨਾ ਅੰਦਰ ਇੱਕੋ ਜਾਣੀ, ਤੱਤਾ ਹੋਵੇ ਧੁੱਪ ਵਿੱਚ ਛਾਵੇ ਠੰਡਾ ਵਿਰਤੀ ਹਾਣੀ, ਤਪਦਾ ਪਰ ਉਪਕਾਰ ਨੂੰ ਠੰਡੇ ਪਰ ਉਪਕਾਰ ਵਿਹਾਣੀ, ਅਗਨ ਬੁਝਾਏ ਤਪਤ ਵਿੱਚ ਠੰਡਾ ਹੋਵੇ ਬਿਲਮਨਾ ਲਾਣੀ, ਗੁਰਸਿੱਖੀ ਦੀ ਇਹੋ ਨਿਸ਼ਾਨੀ। ਅਰਥਾਤ ਭਾਈ ਗੁਰਦਾਸ ਜੀ ਨੇ ਸਿੱਖੀ ਦੇ ਕੁਝ ਅਸੂਲ, ਸਿੱਖੀ ਦੀਆਂ ਕੁਝ ਨਿਸ਼ਾਨੀਆਂ ਨੂੰ ਇਸ ਪੌੜੀ ਦੇ ਵਿੱਚ ਅੰਕਿਤ ਕੀਤਾ ਹੈ। ਆਪਾਂ ਗੱਲ ਕਰ ਰਹੇ ਸਾਂ ਗੁਰਸਿੱਖੀ ਦੇ ਜਿਹੜੇ ਅਸੂਲ, ਜਿਹੜੀਆਂ ਨਿਸ਼ਾਨੀਆਂ ਭਾਈ ਜੀ ਨੇ ਦੱਸੀਆਂ ਨੇ, ਉਹਨਾਂ ਦੇ ਵਿੱਚੋਂ ਪਹਿਲੀ ਨਿਸ਼ਾਨੀ ਨਿਮਰਤਾ ਦੀ। ਨਿਮਰਤਾ, ਜਿਹੜਾ ਕਿ ਸਿੱਖੀ ਦਾ ਪ੍ਰਮੁੱਖ ਗੁਣ ਮੰਨਿਆ ਗਿਆ। ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਕਿ ਠੱਗ ਚੋਰ ਬੇਈਮਾਨ ਕਿਰਤ ਕਣ ਬੜੇ ਬੜੇ ਪਹਾੜ ਰੁੱਖ ਆਦਿਕ, ਜਿੱਥੇ ਵੱਡੀਆਂ ਵੱਡੀਆਂ ਭਾਰੀਆਂ ਚੀਜ਼ਾਂ ਧਰਤੀ ਤੇ ਨੇ, ਉੱਥੇ ਕਿਰਤ ਕਣ ਲੋਕ ਇਸ ਧਰਤੀ ਤੇ ਵਸਦੇ ਨੇ। ਇਹਨਾਂ ਸਾਰਿਆਂ ਦਾ ਭਾਰ ਧਰਤੀ ਸਹਿੰਦੀ ਹੈ। ਧਰਤੀ ਬੜੀ ਨਿਮਰਤਾ ਵਾਲੀ ਮੰਨੀ ਗਈ, ਪਰ ਭਾਈ ਜੀ ਆਖਦੇ ਨੇ ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਧਰਤੀ ਤੋਂ ਵੀ ਹੇਠਾਂ ਜਿਹੜੀ ਚੀਜ਼ ਵਸਦੀ ਹੈ ਉਹ ਹੈ ਪਾਣੀ। ਪਾਣੀ ਉਸ ਤੋਂ ਵੀ ਜ਼ਿਆਦਾ ਨਿਮਰਤਾ ਵਾਲਾ ਮੰਨਿਆ ਗਿਆ। ਤੇ ਖਿਆਲ ਰੱਖਣਾ ਕਿ ਸਿਰਫ ਤੇ ਸਿਰਫ ਭਾਈ ਗੁਰਦਾਸ ਜੀ ਇਸ ਨਿਮਰਤਾ ਦੀ ਗੱਲ ਨਹੀਂ ਕਰ ਰਹੇ, ਇਸ ਨਿਮਰਤਾ ਦੀ ਗੱਲ ਗੁਰਮਤ ਦੇ ਹਰ ਸੋਮੇ ਦੇ ਵਿੱਚੋਂ ਮਿਲੇਗੀ, ਗੁਰਮਤ ਦੇ ਕੋਨੇ ਕੋਨੇ ਦੇ ਵਿੱਚੋਂ ਮਿਲੇਗੀ। ਆ ਜਿਹੜੇ ਦਿਨ ਲੰਘਦੇ ਪਏ ਨੇ, ਇਹਨਾਂ ਦੇ ਵਿੱਚ ਆਪਾਂ ਸਾਹਿਬੇ ਕਮਾਲ ਗੁਰੂ ਨਾਨਕ ਪਾਤਸ਼ਾਹ ਅਤੇ ਸਾਹਿਬ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਉਂਦੇ ਪਏ ਹਾਂ। ਥਾਂ ਥਾਂ ਤੇ ਨਗਰ ਕੀਰਤਨ ਕੱਢੇ ਜਾ ਰਹੇ ਨੇ, ਕਿਤੇ ਅਖੰਡ ਪਾਠ ਕਰਵਾਏ ਜਾ ਰਹੇ ਨੇ, ਕਿਤੇ ਕੋਈ ਸੈਮੀਨਾਰ ਕਰਵਾਏ ਜਾ ਰਹੇ ਨੇ, ਕਿਤੇ ਕਥਾ ਕੀਰਤਨ ਦਰਬਾਰ ਸਜਾਏ ਜਾ ਰਹੇ ਨੇ ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਦੇ ਵਿੱਚ। ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲਾ ਹਰ ਸੱਜਣ ਗੁਰੂ ਸਾਹਿਬਾਨ ਦਾ ਪ੍ਰਕਾਸ਼ ਪੁਰਬ ਮਨਾ ਰਿਹਾ ਹੈ। ਖਿਆਲ ਰੱਖਣਾ, ਗੁਰੂ ਨਾਨਕ ਸਾਹਿਬ ਜਿਨ੍ਹਾਂ ਦਾ ਇੱਕ ਪ੍ਰਮੁੱਖ ਸਿਧਾਂਤ, ਜਿਨ੍ਹਾਂ ਨੇ ਸਿੱਖੀ ਨੂੰ ਕੁਝ ਕੁ ਦਿੱਤੇ, ਉਹ ਕੀ ਸੀ? ਨਾਮ ਜਪਣਾ, ਵੰਡ ਛਕਣਾ, ਕਿਰਤ ਕਰਨੀ। ਨਾਮ ਜਪ ਕੇ ਆਪਣੀ ਆਤਮਾ ਦੀ ਮੈਲ ਨੂੰ ਖਤਮ ਕਰਨਾ, ਆਪਣੀ ਆਤਮਾ ਨੂੰ ਸਾਫ ਤੇ ਪਵਿੱਤਰ ਕਰਨਾ। ਸ਼ਰਾਬ ਆਦਿ ਦੇ ਨਸ਼ੇ ਦੀ ਥਾਂ ਤੇ ਹੋਰ ਨਸ਼ਿਆਂ ਦੀ ਥਾਂ ਤੇ ਨਾਮ ਦਾ ਨਸ਼ਾ ਲੈਣ ਲਈ ਮਨੁੱਖ ਨੂੰ ਆਖਿਆ ਗਿਆ ਗੁਰੂ ਸਾਹਿਬ ਦੁਆਰਾ। ਵੰਡ ਕੇ ਛਕਣਾ, ਜਿਸ ਵੇਲੇ ਮਨੁੱਖ ਨੇ ਆਪ ਕੋਈ ਚੀਜ਼ ਕਮਾਈ ਹੋਵੇਗੀ, ਮਨੁੱਖ ਦੀ ਆਪਣੀ ਚੀਜ਼ ਹੋਵੇਗੀ, ਜਿਸ ਵੇਲੇ ਉਹ ਦੂਸਰੇ ਨੂੰ ਦੇਗਾ, ਉਸ ਦੇ ਵਿੱਚੋਂ ਵੀ ਆਪਣਾ ਹੱਕ ਵੀ ਕਿਸੇ ਹੋਰ ਤੋਂ ਕੁਰਬਾਨ ਕਰੇਗਾ, ਤਾਂ ਖਿਆਲ ਰੱਖਣਾ ਉਸ ਦੇ ਵਿੱਚ ਸੰਤੋਖ ਆਵੇਗਾ, ਉਸ ਵਿੱਚ ਸਬਰ ਆਵੇਗਾ, ਉਸ ਦੇ ਵਿੱਚ ਨਿਮਰਤਾ ਆਵੇਗੀ। ਕਿਰਤ ਕਰਨੀ, ਕਿਰਤ ਕਰਨਾ ਸਿਰਫ ਕਿਰਤ ਕਰਨਾ ਲਫ਼ਜ਼ ਨਹੀਂ, ਇਸ ਦੇ ਪਿੱਛੇ ਬਹੁਤ ਕੁਝ ਲੁਕਿਆ ਹੋਇਆ, ਬਹੁਤ ਕੁਝ ਛਿਪਿਆ ਹੋਇਆ। ਜਿਹੜਾ ਮਨੁੱਖ ਕਿਰਤ ਕਰਕੇ ਛਕੇਗਾ, ਕਿਰਤ ਕਰਕੇ ਖਾਵੇਗਾ, ਆਪਣੇ ਆਪ ਪਰਾਏ ਹੱਕ ਦਾ ਤਿਆਗ ਹੋ ਜਾਵੇਗਾ, ਉਹ ਪਰਾਏ ਦਾ ਹੱਕ ਖਾਵੇਗਾ ਹੀ ਨਹੀਂ। ਠੱਗੀ, ਚੋਰੀ, ਬੇਈਮਾਨੀ, ਭ੍ਰਿਸ਼ਟਾਚਾਰ ਤੋਂ ਕੋਹਾਂ ਦੂਰ ਹੋ ਜਾਵੇਗਾ ਕਿਰਤ ਕਰਕੇ ਖਾਣ ਵਾਲਾ। ਗੁਰੂ ਨਾਨਕ ਦੇ ਇਹਨਾਂ ਤਿੰਨਾਂ ਸਿਧਾਂਤਾਂ ਦੇ ਵਿੱਚ ਸਾਰੇ ਗਿਆਨ ਨੂੰ ਬੰਦ ਕਰ ਦਿੱਤਾ ਗੁਰੂ ਨਾਨਕ ਨੇ। ਜਿਹੜਾ ਮਨੁੱਖ ਇਹਨਾਂ ਤਿੰਨਾਂ ਸਿਧਾਂਤਾਂ ਨੂੰ ਅਪਣਾ ਲਏ, ਉਹ ਸਮਾਜ ਦੇ ਲਈ, ਦੁਨੀਆਂ ਦੇ ਲਈ ਭਾਰ ਨਹੀਂ ਹੋਵੇਗਾ, ਕਿਸੇ ਲਈ ਨੁਕਸਾਨਦੇਹ ਨਹੀਂ ਹੋਵੇਗਾ, ਆਪਣੇ ਆਪ ਲਈ ਵੀ ਨੁਕਸਾਨਦੇਹ ਨਹੀਂ ਹੋਵੇਗਾ, ਤੇ ਥਾਂ ਸੁਖਾਂ ਦੀ ਪ੍ਰਾਪਤੀ ਉਸਨੂੰ ਹੋਵੇਗੀ। ਮੈਂ ਗੱਲ ਕਰ ਰਿਹਾ ਸਾਂ ਕਿ ਇਹਨਾਂ ਹੀ ਉਪਦੇਸ਼ਾਂ ਨੂੰ ਪਿਛਲੇ ਗੁਰੂ ਸਾਹਿਬਾਨ ਨੇ ਵੀ ਦਿੜਾਇਆ, ਸਤਿਗੁਰੂ ਜਗਜੀਤ ਸਿੰਘ ਜੀ ਨੇ ਵੀ ਦਿੜਾਇਆ, ਤੇ ਗੁਰੂ ਸਾਹਿਬ ਦੇ ਇਹਨਾਂ ਉਪਦੇਸ਼ਾਂ ਦੇ ਵਿੱਚੋਂ ਨਿਮਰਤਾ ਝਲਕਦੀ ਪਈ ਹੈ ਕਿ ਮਨੁੱਖ ਦੇ ਵਿੱਚ ਨਿਮਰਤਾ ਹੋਣੀ ਚਾਹੀਦੀ ਹੈ। ਕਿਉਂਕਿ ਕਿਰਤ ਕਰਕੇ ਛਕੇਗਾ, ਵੰਡ ਕੇ ਛਕੇਗਾ, ਤਾਂ ਕਿਸੇ ਦਾ ਦਿਲ ਨਹੀਂ ਦੁਖਾਏਗਾ, ਗਲਤ ਕੰਮ ਨਹੀਂ ਕਰੇਗਾ, ਆਪਣਾ ਹੱਕ ਕਿਸੇ ਨੂੰ ਦੇਣ ਵਾਲਾ ਕੋਈ ਹੰਕਾਰੀ ਪੁਰਸ਼ ਨਹੀਂ ਹੋ ਸਕਦਾ। ਖਿਆਲ ਰੱਖ ਲੈਣਾ, ਜਿਸ ਦੇ ਹਿਰਦੇ ਵਿੱਚ ਨਿਮਰਤਾ ਹੋਵੇਗੀ, ਜਿਸ ਦੇ ਹਿਰਦੇ ਦੇ ਵਿੱਚ ਗੁਰੂ ਦਾ ਪਿਆਰ ਹੋਵੇਗਾ, ਜਿਸ ਦੇ ਹਿਰਦੇ ਵਿੱਚ ਮਨੁੱਖਤਾ ਲਈ ਪਿਆਰ ਹੋਵੇਗਾ, ਉਹੀ ਕਿਸੇ ਨੂੰ ਆਪਣਾ ਹੱਕ ਦੇ ਸਕੇਗਾ, ਉਹੀ ਵੰਡ ਕੇ ਛਕ ਸਕੇਗਾ। ਮੈਨੂੰ ਇੱਕ ਗੱਲ ਬੜੀ ਹੈਰਾਨ ਕਰਦੀ ਹੈ ਕਿ ਅਸੀਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਗੁਰੂ ਨਾਨਕ ਦਾ, ਅਸੀਂ ਸਿੱਖ ਅਖਵਾ ਰਹੇ ਹਾਂ ਆਪਣੇ ਆਪ ਨੂੰ ਗੁਰੂ ਨਾਨਕ ਦੇ, ਅਸੀਂ ਅਰਦਾਸ ਦੇ ਵਿੱਚ ਇਹ ਗੱਲ ਆਖਦੇ ਹਾਂ ਕਿ ਤੇਰੇ ਭਾਣੇ ਸਰਬੱਤ ਦਾ ਭਲਾ, ਪਰ ਪ੍ਰਕਾਸ਼ ਪੁਰਬਾਂ ਤੇ ਚੱਲਦੀਆਂ ਨੇ ਆਤਿਸ਼ਬਾਜ਼ੀਆਂ, ਪ੍ਰਕਾਸ਼ ਪੁਰਬਾਂ ਤੇ ਚੱਲਦੇ ਨੇ ਪਟਾਕੇ ਇਤਿਆਦਿਕ ਬਹੁਤ ਕੁਝ, ਜਿਸ ਦੇ ਨਾਲ ਪੰਛੀਆਂ ਦੇ ਆਲਣੇ ਦੇ ਉੱਪਰ ਜਦੋਂ ਇਹ ਜਾ ਕੇ ਡਿੱਗਦੇ ਨੇ ਤਾਂ ਉਹਨਾਂ ਦੀ ਮੌਤ ਹੁੰਦੀ ਹੈ, ਤਾਂ ਉਹ ਤੜਫਦੇ ਨੇ। ਜਦੋਂ ਇਹ ਪਟਾਕੇ, ਇਹ ਅੱਗ ਜਾ ਕੇ ਕਿਸੇ ਤੂੜੀ ਦੇ ਕੁੱਪ ਉੱਪਰ ਡਿੱਗੇਗੀ ਤਾਂ ਉਸਨੂੰ ਅੱਗ ਲੱਗ ਜਾਵੇਗੀ, ਜਦੋਂ ਇਹ ਅੱਗ ਕਿਸੇ ਜਾਨਵਰ ਦੇ ਉੱਪਰ ਡਿੱਗੇਗੀ ਤਾਂ ਉਸਦਾ ਮਾਸ ਸੜੇਗਾ, ਤਾਂ ਉਸ ਵੇਲੇ ਸਰਬੱਤ ਦਾ ਭਲਾ ਕਿੱਥੇ ਗਿਆ? ਉਸ ਵੇਲੇ ਉਹ ਗੁਰੂ ਨਾਨਕ ਦੀ ਸੋਚ ਕਿੱਥੇ ਗਈ, ਜਿਸ ਗੁਰੂ ਨਾਨਕ ਦਾ ਗੁਰਪੁਰਬ ਕਰਕੇ ਅਸੀਂ ਖੁਸ਼ੀਆਂ ਲੈਣੀਆਂ ਚਾਹੁੰਦੇ ਹਾਂ, ਜਿਸ ਗੁਰੂ ਨਾਨਕ ਨੂੰ ਅਸੀਂ ਆਪਣਾ ਗੁਰੂ ਆਖ ਰਹੇ ਹਾਂ, ਜਿਸ ਸਤਿਗੁਰੂ ਜਗਜੀਤ ਸਿੰਘ ਨੂੰ ਅਸੀਂ ਆਪਣਾ ਗੁਰੂ ਆਖ ਰਹੇ ਹਾਂ, ਜਿਸ ਗੁਰੂ ਗੋਬਿੰਦ ਸਿੰਘ ਨੂੰ ਅਸੀਂ ਆਪਣਾ ਗੁਰੂ ਆਖ ਰਹੇ ਹਾਂ। ਖਿਆਲ ਰੱਖਣਾ, ਗੁਰਪੁਰਬ ਮਨਾਉਣਾ, ਆਪਣੀ ਖੁਸ਼ੀ ਜ਼ਾਹਿਰ ਕਰਨੀ ਹੈ ਆਪਣੇ ਗੁਰੂ ਦੇ ਜਨਮ ਦਿਹਾੜੇ ਤੇ, ਪਰ ਉਸ ਵੇਲੇ ਜੇਕਰ ਉਸ ਖੁਸ਼ੀ ਨੂੰ ਜ਼ਾਹਿਰ ਕਰਦਿਆਂ ਕਰਦਿਆਂ ਅਸੀਂ ਗੁਰੂ ਦੀਆਂ ਖੁਸ਼ੀਆਂ ਦੀ ਥਾਂ ਤੇ ਗੁਰੂ ਤੋਂ ਝਿੜਕਾਂ ਲੈ ਲਵਾਂਗੇ, ਗੁਰੂ ਨੂੰ ਨਾਰਾਜ਼ ਕਰ ਲਵਾਂਗੇ, ਸਰਬੱਤ ਦੀ ਭਲੇ ਦੀ ਗੱਲ ਕਰਨ ਵਾਲੇ, ਜੇ ਅਸੀਂ ਕੁਝ ਪੈਸੇ ਬਰਬਾਦ ਕਰਕੇ ਇੱਕ ਪਾਸੇ ਵਾਤਾਵਰਨ ਖਰਾਬ ਕਰਾਂਗੇ ਜਿਸ ਦੇ ਨਾਲ ਲੱਖਾਂ ਲੋਕ ਬਿਮਾਰ ਹੋਣਗੇ, ਉਸ ਤੋਂ ਬਾਅਦ ਅਸੀਂ ਜਾਨਵਰਾਂ ਨੂੰ ਮੌਤ ਦੇ ਘਾਟ ਉਤਾਰ ਦਿਆਂਗੇ ਇਹਨਾਂ ਆਤਿਸ਼ਬਾਜ਼ੀਆਂ ਦੇ ਨਾਲ, ਇਹਨਾਂ ਪਟਾਕਿਆਂ ਦੇ ਨਾਲ, ਤਾਂ ਖਿਆਲ ਰੱਖਣਾ ਉਹ ਸਰਬੱਤ ਦਾ ਭਲਾ ਕਿੱਥੇ ਗਿਆ? ਤਾਂ ਉਹ ਸਿੱਖਿਆ ਕਿੱਥੇ ਗਈ ਜਿਹੜੀ ਸਿੱਖਿਆ ਗੁਰੂ ਨਾਨਕ ਦੇ ਰਹੇ ਸੀ? ਜਿਹੜੀ ਮੈਂ ਗੱਲ ਆਮ ਤੌਰ ਤੇ ਕਰਦਾ ਹੁੰਦਾ ਹਾਂ ਕਿ ਮਨੁੱਖ ਨੂੰ ਆਦਤ ਪੈ ਗਈ ਕਿ ਜਿਸ ਗੱਲ ਲਈ ਕੋਈ ਮਹਾਂਪੁਰਖ ਉਪਦੇਸ਼ ਦਿੰਦਾ ਹੈ ਉਸ ਉਪਦੇਸ਼ ਨੂੰ ਆਪਣੇ ਅਨੁਸਾਰ ਢਾਲਣਾ। ਇਹ ਨਹੀਂ ਸੋਚਣਾ ਕਿ ਮਹਾਂਪੁਰਖ ਕਹਿ ਕੀ ਰਿਹਾ, ਗੁਰੂ ਕਹਿ ਕੀ ਰਿਹਾ, ਉਸ ਦੇ ਅਨੁਸਾਰ ਚੱਲਿਆ ਜਾਵੇ। ਉਹ ਗੱਲ ਅਸੀਂ ਸੁਣਨ ਨੂੰ, ਉਸ ਗੱਲ ਤੇ ਵਿਚਾਰ ਕਰਨ ਨੂੰ ਤਿਆਰ ਹੀ ਨਹੀਂ। ਅਸੀਂ ਆਖਦੇ ਹਾਂ ਕਿ ਸਾਨੂੰ ਉਹ ਗੱਲ ਸੁਣਾਈ ਜਾਵੇ, ਸਾਡੇ ਸਾਹਮਣੇ ਉਹ ਗੱਲ ਕੀਤੀ ਜਾਵੇ ਜਿਹੜੀ ਸਾਨੂੰ ਚੰਗੀ ਲੱਗਦੀ ਹੈ, ਉਹ ਭਾਵੇਂ ਗਲਤ ਕਿਉਂ ਨਾ ਹੋਵੇ। ਜਿਸ ਗੁਰੂ ਨਾਨਕ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ, ਜਿਹੜੇ ਗੁਰੂ ਸਾਹਿਬਾਂ ਦੇ ਲਈ ਅਸੀਂ ਇੰਨਾ ਕੁਝ ਕਰ ਰਹੇ ਹਾਂ, ਜੇਕਰ ਉਹਨਾਂ ਗੁਰੂ ਸਾਹਿਬਾਂ ਦੇ ਜਨਮ ਦਿਹਾੜਿਆਂ ਦੇ ਉੱਪਰ ਗੁਰਪੁਰਬ ਮਨਾਉਣ ਦੀ ਖੰਡ ਪਾਠ ਕਰਕੇ ਸਾਰਾ ਕੁਝ ਕਰਕੇ ਨਾਲ ਦੀ ਨਾਲ ਇਹਨਾਂ ਦੇ ਵਿੱਚੋਂ ਦੋ ਗੁਰਬਾਣੀ ਦੀਆਂ ਤੁਕਾਂ, ਉਸ ਗੁਰੂ ਉਪਦੇਸ਼ ਦੀਆਂ ਦੋ ਤੁਕਾਂ ਕਦੇ ਸਾਡੇ ਹਿਰਦੇ ਵਿੱਚ ਵਸਜਿਆ ਕਰਨ, ਮੈਂ ਆਖਦਾ ਹਾਂ ਕਿ ਉਸ ਮਨੁੱਖ ਦੀ ਜ਼ਿੰਦਗੀ ਧੰਨ ਧੰਨ ਹੋ ਜਾਇਆ ਕਰੇਗੀ। ਪਰ ਅਫਸੋਸ ਹੈ ਕਿ ਗੁਰਪੁਰਬ ਹਰ ਸਾਲ ਮਨਾਇਆ ਜਾਏਗਾ, ਗੁਰਬਾਣੀ ਨੂੰ ਮੱਥਾ ਹਰ ਵਾਰ ਟੇਕਿਆ ਜਾਏਗਾ, ਗੁਰੂ ਨੂੰ ਮੱਥਾ ਹਰ ਵਾਰ ਟੇਕਿਆ ਜਾਏਗਾ, ਪਰ ਕੀਤੀ ਮੰਨਦੀ ਜਾਏਗੀ। ਖਿਆਲ ਰੱਖਣਾ, ਸਿੱਖੀ ਨੂੰ ਉਸ ਵੇਲੇ ਪਾਵੋਗੇ, ਤੁਸੀਂ ਪੂਰੇ ਸਿੱਖ ਉਸ ਵੇਲੇ ਹੋਵੋਗੇ ਜਿਸ ਵੇਲੇ ਗੁਰੂ ਦੇ ਉਪਦੇਸ਼ ਦੇ ਉੱਪਰ ਚੱਲਣ ਦੀ ਕੋਸ਼ਿਸ਼ ਕਰਨ ਲੱਗ ਗਏ। ਗੁਰਸਿੱਖੀ ਬਾਰੀਕ ਹੈ, ਖੰਡੇ ਧਾਰ ਗਲੀ ਅਤ ਭੀੜੀ, ਉਥੇ ਟਿਕਾ ਨਾ ਭੁਣ ਹਣਾ, ਉੱਪਰ ਚੱਲ ਨਾ ਸਕਾ ਕੀੜੀ। ਗੁਰਸਿੱਖੀ ਸੱਚਮੁੱਚ ਹੀ ਬਰੀਕ ਆ, ਗੁਰਸਿੱਖੀ ਸੱਚਮੁੱਚ ਹੀ ਖੰਡੇ ਦੀ ਧਾਰ ਦੇ ਉੱਪਰ ਚੱਲਣ ਵਾਲੀ ਗੱਲ ਹੈ। ਗੁਰਸਿੱਖੀ ਸੱਚ ਦੇ ਵਿੱਚ ਹੀ ਕਿਸੇ ਮਹਾਨ ਚੀਜ਼ ਦਾ ਨਾਂ ਹੈ, ਜਿਹੜੀ ਕਿ ਆਮ ਤੌਰ ਤੇ ਸਾਥੋਂ ਕੋਹਾਂ ਦੂਰ ਹੁੰਦੀ ਹੈ। ਆਪਾਂ ਗੱਲ ਕਰ ਰਹੇ ਸੀ ਕਿ ਗੁਰੂ ਸਾਹਿਬ ਸਿਧਾਂਤ ਦੇ ਰਹੇ ਨੇ ਸਿੱਖਾਂ ਨੂੰ ਨਿਮਰਤਾ ਦਾ। ਜਿਸ ਦੇ ਹਿਰਦੇ ਵਿੱਚ ਨਿਮਰਤਾ ਹੋਵੇਗੀ, ਜਿਸ ਦੇ ਹਿਰਦੇ ਵਿੱਚ ਕੋਮਲ ਹੋਵੇਗੀ, ਮੈਂ ਸਮਝਦਾ ਹਾਂ ਕਦੇ ਵੀ ਉਹ ਗੁਰੂ ਸਾਹਿਬ ਦੇ ਗੁਰਪੁਰਬ ਨੂੰ ਗਲਤ ਢੰਗ ਦੇ ਨਾਲ ਨਹੀਂ ਮਨਾਏਗਾ। ਗੁਰੂ ਸਾਹਿਬ ਦੇ ਪ੍ਰਮੁੱਖ ਸਿਧਾਂਤ ਦੋ ਹੋਰ, ਸੰਗਤ ਤੇ ਪੰਗਤ ਦੇ ਖਿਆਲ ਰੱਖਣਾ। ਸੰਗਤ ਵੀ ਮਨੁੱਖ ਦੇ ਹਿਰਦੇ ਵਿੱਚ ਨਿਮਰਤਾ ਲਿਆਵੇਗੀ, ਕਿਉਂਕਿ ਗਰੀਬ ਨੇ ਵੀ ਆ ਕੇ ਸੰਗਤ ਦੇ ਵਿੱਚ ਬਾਕੀ ਸੰਗਤ ਦੇ ਬਰਾਬਰ ਥੱਲੇ ਹੀ ਬੈਠਣਾ ਹੈ। ਉੱਥੇ ਹੀ ਅਮੀਰ ਬੈਠੇਗਾ, ਉੱਥੇ ਹੀ ਰਾਜਾ ਬੈਠੇਗਾ, ਉੱਥੇ ਹੀ ਗਰੀਬ ਬੈਠੇਗਾ। ਇਹ ਵੀ ਨਿਮਰਤਾ ਦਾ ਭਾਵ ਪ੍ਰਗਟ ਕਰੇਗੀ ਸਿੱਖ ਦੇ ਅੰਦਰ। ਪੰਗਤ, ਉਸੇ ਪੰਗਤ ਦੇ ਵਿੱਚ ਆ ਕੇ ਅਕਬਰ ਪ੍ਰਸ਼ਾਦਾ ਛਕ ਰਿਹਾ, ਉਸੇ ਪੰਗਤ ਦੇ ਵਿੱਚ ਜਾ ਕੇ ਇੱਕ ਦਿਹਾੜੀ ਕਰਨ ਵਾਲਾ ਮਜ਼ਦੂਰ ਪ੍ਰਸ਼ਾਦਾ ਛਕ ਰਿਹਾ। ਪੰਗਤ ਦੀ ਪ੍ਰਥਾ ਅਰਥਾਤ ਲੰਗਰ ਦੀ ਪ੍ਰਥਾ ਵੀ ਤੁਹਾਡੇ ਅੰਦਰ ਨਿਮਰਤਾ ਲਿਆ ਦੇਗੀ। ਮੇਰੇ ਸਾਹਮਣੇ ਗੱਲ ਆ ਗਈ ਭਗਤ ਪੂਰਨ ਸਿੰਘ ਪਿੰਗਲਵਾੜੇ ਵਾਲੇ। ਨਿਮਰਤਾ ਦਾ ਸਰੂਪ, ਮਨੁੱਖਤਾ ਦਾ ਸਰੂਪ ਭਗਤ ਪੂਰਨ ਸਿੰਘ। ਕਦੀ ਉਸ ਭਗਤ ਪੂਰਨ ਸਿੰਘ ਨੂੰ ਪੁੱਛਿਆ ਗਿਆ ਕਿ ਤੁਸੀਂ ਸਿੱਖ ਕਿਵੇਂ ਬਣੇ, ਕਿਉਂਕਿ ਭਗਤ ਪੂਰਨ ਸਿੰਘ ਬ੍ਰਾਹਮਣਾਂ ਦਾ ਮੁੰਡਾ ਸੀ। ਤਾਂ ਉਸਨੇ ਗੱਲ ਆਖੀ, ਧਿਆਨ ਦਿਓ ਦੋ ਮਿੰਟ, ਆਖਣ ਲੱਗਾ ਮੈਂ ਇੱਕ ਦਿਨ ਮੰਦਿਰ ਵਿੱਚ ਗਿਆ, ਉੱਥੇ ਪੁਜਾਰੀ ਨੇ ਆਪਣੇ ਪੁੱਤਰ ਨੂੰ ਰੋਟੀ ਖਵਾਈ, ਪ੍ਰਸ਼ਾਦਾ ਛਕਾਇਆ, ਬੜੇ ਪਿਆਰ ਦੇ ਨਾਲ, ਬੜਾ ਕੁਝ ਦੇ ਕੇ, ਬੜੇ ਵਧੀਆ ਢੰਗ ਤਰੀਕੇ ਦੇ ਨਾਲ। ਪਰ ਜਿਸ ਵੇਲੇ ਮੈਂ ਮੰਗਿਆ ਤਾਂ ਮੈਨੂੰ ਪ੍ਰਸ਼ਾਦਾ ਨਹੀਂ ਮਿਲਿਆ, ਮੈਂ ਭੁੱਖਾ ਰਿਹਾ। ਉਸੇ ਸਮੇਂ ਦੇ ਉੱਪਰ ਚਮਕੌਰ ਸਾਹਿਬ ਵਿਖੇ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸੀ। ਆਖਣ ਲੱਗਾ ਮੈਂ ਉੱਥੇ ਗਿਆ ਤਾਂ ਉੱਥੇ ਇੱਕ ਪਾਸੇ ਮਹਾਰਾਜਾ ਭੁਪਿੰਦਰ ਸਿੰਘ ਪਟਿਆਲੇ ਵਾਲਾ ਪ੍ਰਸ਼ਾਦਾ ਛਕ ਰਿਹਾ ਸੀ, ਦੂਸਰੇ ਪਾਸੇ ਪੰਗਤ ਦੇ ਵਿੱਚ ਬੈਠ ਕੇ ਉਸਦੇ ਨਾਲ ਮੈਂ ਪ੍ਰਸ਼ਾਦਾ ਛਕਿਆ। ਤਾਂ ਮੈਨੂੰ ਪਤਾ ਲੱਗ ਗਿਆ ਕਿ ਇੱਥੇ ਅਮੀਰ ਗਰੀਬ ਇੱਕ ਬਰਾਬਰ ਹੈ। ਗੁਰੂ ਨਾਨਕ ਦੇ ਘਰ ਦੇ ਵਿੱਚ, ਗੁਰੂ ਨਾਨਕ ਦੀ ਸਿੱਖਿਆ ਦੇ ਵਿੱਚ ਇਹ ਹੀ ਸਿੱਖੀ ਹੈ। ਇਸ ਗੱਲ ਨੇ ਮੈਨੂੰ ਇੰਨਾ ਪ੍ਰਭਾਵਿਤ ਕੀਤਾ ਕਿ ਮੈਂ ਸਿੱਖ ਬਣ ਗਿਆ। ਖਿਆਲ ਰੱਖਣਾ, ਮੈਂ ਗੱਲ ਕਰ ਰਿਹਾ ਸਾਂ ਕਿ ਭਾਵੇਂ ਅਮੀਰ ਆਵੇ, ਗਰੀਬ ਆਵੇ, ਰਾਜਾ ਆਵੇ, ਰੰਕ ਆਵੇ, ਗੁਰੂ ਸਾਹਿਬ ਦਾ ਸਿਧਾਂਤ ਹੈ ਜਿਹੜਾ ਪੰਗਤ ਦਾ, ਉਸਨੂੰ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਣਾ ਪਏਗਾ। ਤਾਂ ਨਿਮਰਤਾ ਆਪਣੇ ਆਪ ਵੱਡੇ ਅੰਦਰ ਆਦਮੀ ਦੇ ਅੰਦਰ ਇੱਕ ਵਾਰ ਤਾਂ ਵਿਚਾਰ ਆਵੇਗਾ ਹੀ ਨਾ ਕਿ ਗੁਰੂ ਸਾਹਿਬ ਨੇ ਕਿਉਂ ਪੰਗਤ ਦੀ ਮਰਿਆਦਾ ਸ਼ੁਰੂ ਕੀਤੀ ਮੇਰੇ ਨਾਲ ਇੱਕ ਆਮ ਵਿਅਕਤੀ ਬੈਠ ਕੇ। ਮੈਂ ਆਪਣੇ ਆਪ ਨੂੰ ਬੜਾ ਉੱਚਾ ਸਮਝਦਾ ਹਾਂ, ਬੜਾ ਮਹਾਨ ਸਮਝਦਾ ਹਾਂ, ਮੈਨੂੰ ਗੁਰੂ ਸਾਹਿਬ ਇਸ ਦੇ ਬਰਾਬਰ ਬਿਠਾ ਰਹੇ ਨੇ। ਅਰਥਾਤ ਗੁਰੂ ਸਾਹਿਬ ਇਹ ਗੱਲ ਵਾਰ ਵਾਰ ਦੜਾ ਰਹੇ ਨੇ ਕਿ ਸਾਰੇ ਬਰਾਬਰ ਨੇ, ਤੂੰ ਆਪਣੇ ਆਪ ਨੂੰ ਉੱਚਾ ਹੋਣ ਦਾ ਮਾਣ ਨਾ ਕਰੀ, ਆਪਣੇ ਆਪ ਨੂੰ ਵੱਡਾ ਨਾ ਅਖਵਾਈ। ਜਿਸ ਵੇਲੇ ਸੰਗਤ ਵਿੱਚ ਆਵੇਗਾ, ਪੰਗਤ ਵਿੱਚ ਆਵੇਗਾ, ਗੁਰੂ ਸਾਹਿਬ ਦੇ ਉਪਦੇਸ਼ ਨੂੰ ਸੁਣੇਗਾ ਤਾਂ ਨਿਮਰਤਾ ਆਪਣੇ ਆਪ ਅੰਦਰ ਆ ਜਾਵੇਗੀ। ਪਹਿਲਾ ਗੁਣ ਹੈ ਸਿੱਖੀ ਦਾ ਨਿਮਰਤਾ, ਭਾਈ ਗੁਰਦਾਸ ਜੀ ਆਖ ਰਹੇ ਨੇ, ਕਿਉਂਕਿ ਨਿਮਰਤਾ ਹੈ ਹੀ ਐਸੀ ਚੀਜ਼। ਵਾਰ ਵਾਰ ਗੁਰੂ ਸਾਹਿਬ ਆਪਣੇ ਉਪਦੇਸ਼ ਦੇ ਵਿੱਚ ਨਿਮਰਤਾ ਦੀ ਗੱਲ ਕਰ ਰਹੇ ਨੇ। ਗੁਰੂ ਅਰਜਨ ਸਾਹਿਬ ਆਪਣੇ ਵਾਕ ਦੇ ਵਿੱਚ, ਆਪਣੇ ਫਰਮਾਨ ਦੇ ਵਿੱਚ ਇੱਕ ਗੱਲ ਫਰਮਾਉਂਦੇ ਨੇ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸਰਮ। ਖਿਆਲ ਕਰਨਾ, ਗੁਰੂ ਅਰਜਨ ਸਾਹਿਬ ਸਿੱਖਾਂ ਦੇ ਪੰਜਵੇਂ ਪਾਤਸ਼ਾਹ। ਉਹ ਗੁਰੂ ਅਰਜਨ ਜਿਸ ਦੇ ਸਾਹਮਣੇ ਆ ਕੇ ਲੱਖਾਂ ਲੋਕ ਸੀਸ ਝੁਕਾਉਂਦੇ ਪਏ ਨੇ, ਉਹ ਗੁਰੂ ਅਰਜਨ ਇੱਕ ਬੜੀ ਵਧੀਆ ਇੱਥੇ ਗੱਲ ਕਹਿ ਰਹੇ ਨੇ ਕਿ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸਰਮਾ। ਅਰਥਾਤ ਪਾਤਸ਼ਾਹ ਇਹ ਗੱਲ ਕਰ ਰਹੇ ਨੇ ਕਿ ਮੈਂ ਨਾ ਕੋਈ ਜਪ ਕੀਤਾ, ਨਾ ਤਪ ਕੀਤਾ, ਨਾ ਕੋਈ ਮੈਂ ਸੰਜਮ ਰੱਖਿਆ, ਨਾ ਮੈਂ ਕੋਈ ਗੁਰੂ ਦੀ ਸੇਵਾ ਕੀਤੀ, ਨਾ ਮੈਂ ਕੋਈ ਸੰਗਤ ਕੀਤੀ, ਮੇਰੇ ਕਰਮ ਵੀ ਕੋਈ ਬਹੁਤੇ ਚੰਗੇ ਨਹੀਂ। ਹੇ ਪਾਤਸ਼ਾਹ, ਹੇ ਪਰਮਾਤਮਾ, ਮੈਂ ਤੇਰੀ ਸ਼ਰਨ ਦੇ ਵਿੱਚ ਆਇਆ, ਮੇਰੀ ਲਾਜ ਰੱਖ ਲਈ। ਉਹ ਗੁਰੂ ਅਰਜਨ ਇਹ ਗੱਲ ਆਖ ਰਹੇ ਨੇ ਤਾਂ ਖਿਆਲ ਰੱਖਣਾ ਕਿ ਸਿੱਖੀ ਕਿਸੇ ਬਹੁਮੁੱਲੀ ਚੀਜ਼ ਦਾ ਨਾਂ ਹੈ, ਸਿੱਖੀ ਕਿਸੇ ਕੀਮਤੀ ਚੀਜ਼ ਦਾ ਨਾਂ ਹੈ। ਇੱਥੋਂ ਗੁਰੂ ਅਰਜਨ ਦੇਵ ਦੀ ਨਿਮਰਤਾ ਝਲਕਦੀ ਪਈ ਆ। ਜਿਸ ਗੁਰੂ ਅਰਜਨ ਦੇ ਅੱਗੇ ਲੱਖਾਂ ਲੋਕ ਸੀਸ ਝੁਕਾਉਂਦੇ ਨੇ, ਜਿਸ ਗੁਰੂ ਅਰਜਨ ਦੇ ਕੋਲੇ ਸੰਸਾਰ ਦੀ ਅਥਾਹ ਧਨ ਦੌਲਤ ਹੈ, ਉਹ ਗੁਰੂ ਅਰਜਨ ਇਹ ਗੱਲ ਆਖੇ, ਜਿਸ ਗੁਰੂ ਅਰਜਨ ਨੂੰ ਲੋਕ ਰੱਬ ਮੰਨਦੇ ਹੋਣ, ਤੇ ਉਹ ਗੁਰੂ ਅਰਜਨ ਇਹ ਗੱਲ ਆਖੇ ਕਿ ਮੇਰੇ ਕਰਮ ਕੋਈ ਬਹੁਤੇ ਚੰਗੇ ਨਹੀਂ, ਮੈਂ ਕੋਈ ਜਪ ਤਪ ਸੰਜਮ ਕੋਈ ਸੇਵਾ ਨਹੀਂ ਕੀਤੀ, ਕੋਈ ਗੁਰੂ ਦੀ ਪੂਜਾ ਨਹੀਂ ਕੀਤੀ, ਗੁਰੂ ਦੀ ਸੇਵਾ ਨਹੀਂ ਕੀਤੀ, ਗੁਰੂ ਨੂੰ ਧਿਆਇਆ ਨਹੀਂ, ਹੇ ਪਰਮਾਤਮਾ ਮੇਰੀ ਲਾਜ ਰੱਖ ਲਈ। ਤਾਂ ਖਿਆਲ ਕਰਨਾ, ਇੱਥੋਂ ਗੁਰੂ ਸਾਹਿਬ ਸਾਨੂੰ ਨਿਮਰਤਾ ਦਾ ਉਪਦੇਸ਼ ਦੇ ਰਹੇ ਨੇ, ਇੱਕ ਨਿਮਰਤਾ ਦਾ ਸੰਦੇਸ਼ ਦੇ ਰਹੇ ਨੇ। ਮੇਰੇ ਸਾਹਮਣੇ ਗੱਲ ਆ ਗਈ ਨਦੀ ਦੀ। ਨਦੀ ਦਾ ਪਾਣੀ ਦਰਿਆ ਦੇ ਵਿੱਚ ਜਾ ਕੇ ਡਿੱਗਦਾ, ਬੜੀਆਂ ਬੜੀਆਂ ਨਦੀਆਂ, ਬੜੇ ਬੜੇ ਦਰਿਆ ਸਾਗਰ ਦੇ ਵਿੱਚ ਜਾ ਕੇ ਡਿੱਗਦੇ ਨੇ। ਹੁੰਦਾ ਕੀ ਹੈ, ਉਸ ਦਰਿਆ ਦੇ ਵਿੱਚ, ਉਸ ਨਦੀ ਦੇ ਵਿੱਚ, ਉਸ ਨਦੀ ਦੇ ਵਿੱਚ ਆਉਣ ਵਾਲੇ ਪਾਣੀ ਦੇ ਵਹਾਅ ਦੇ ਅੱਗੇ ਕੋਈ ਵੀ ਰੁੱਖ ਬੂਟਾ ਜੋ ਚੀਜ਼ ਆਉਂਦੀ ਹੈ ਉਸਨੂੰ ਉਹ ਪਾਣੀ ਦਾ ਵਹਾਅ ਰੋੜ ਕੇ ਲੈ ਜਾਂਦਾ। ਹਰ ਚੀਜ਼ ਨੂੰ ਜਾ ਕੇ ਨਦੀ ਦਰਿਆ ਦੇ ਵਿੱਚ ਰੱਖ ਦਿੰਦੀ ਹੈ, ਦਰਿਆ ਦੇ ਵਿੱਚ ਜਾ ਕੇ ਦਰਿਆ ਨੂੰ ਅਰਪਣ ਕਰ ਦਿੰਦੀ ਹੈ। ਖਿਆਲ ਰੱਖਣਾ, ਇੱਕ ਉਹ ਬੂਟਾ ਵੀ ਹੁੰਦਾ ਜਿਸ ਨੂੰ ਨਦੀ ਕਦੀ ਪੁੱਟ ਕੇ ਨਹੀਂ ਲਿਜਾਂਦੀ, ਉਹ ਬੂਟਾ ਹੁੰਦਾ ਹੈ ਬੈਂਦ ਦਾ। ਸਾਗਰ ਪੁੱਛਦਾ ਨਦੀਏ, ਸਾਰੇ ਬੂਟੇ ਬੂਟੀਆਂ ਆਣ ਲਿਆਵੇ, ਪਰ ਨਾ ਕਦੀ ਬੈਂਦ ਦਾ ਬੂਟਾ ਇੱਥੇ ਆਣ ਪਹੁੰਚਾਵੇ। ਇੱਕ ਵਿਦਵਾਨ ਸੱਜਣ ਨੇ ਇਸ ਗੱਲ ਨੂੰ ਕਾਨੀਬੱਧ ਕੀਤਾ ਹੈ ਕਿ ਸਾਗਰ ਨੇ ਇੱਕ ਦਿਨ ਨਦੀ ਨੂੰ ਇਹ ਗੱਲ ਪੁੱਛੀ, ਆਖਣ ਲੱਗਾ ਕਿ ਸਾਰੇ ਬੂਟੇ ਤੂੰ ਇੱਥੇ ਪੁੱਟ ਕੇ ਲੈ ਆਉਂਦੀ ਹੈ, ਪਰ ਕਦੀ ਬੈਂਦ ਦੇ ਬੂਟੇ ਨੂੰ ਤੂੰ ਨਦੀ ਦੇ ਵਿੱਚ ਲੈ ਕੇ ਨਹੀਂ ਆਈ। ਤਾਂ ਨਦੀ ਦਾ ਜਵਾਬ ਕੀ ਸੀ, ਨਦੀ ਆਖਦੀ ਆਕੜ ਵਾਲੇ ਸਭ ਬੂਟੇ ਪੱਟ ਸੁੱਟਾਂ, ਪਰ ਜੋ ਝੁਕੇ ਵੇਖ ਰੋਂ ਰੁੱਖ ਨੂੰ। ਆਖਣ ਲੱਗੀ ਜਿਹੜੀ ਰੋਂ ਨੂੰ, ਜਿਹੜੇ ਵਗਦੇ ਵਹਾਅ ਨੂੰ, ਰੁੱਖ ਨੂੰ ਵੇਖ ਕੇ ਝੁਕ ਜਾਵੇ, ਜਿਹੜੇ ਝੁਕਣ ਵਾਲੇ ਨੇ, ਜਿਨ੍ਹਾਂ ਦੇ ਅੰਦਰ ਨਿਮਰਤਾ ਹੈ, ਉਸ ਅੱਗੇ ਪੇਸ਼ ਨਾ ਕੋਈ ਜਾਵੇ, ਉਹਦੇ ਅੱਗੇ ਮੇਰੀ ਕੋਈ ਪੇਸ਼ ਨਹੀਂ ਜਾਂਦੀ। ਨਿਮਰਤਾ ਹੈ ਹੀ ਐਸੀ ਚੀਜ਼। ਤੇ ਭਾਈ ਗੁਰਦਾਸ ਜੀ ਗੱਲ ਕਰ ਰਹੇ ਨੇ, ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਕਿ ਸਿੱਖੀ ਦੀ ਪਹਿਲੀ ਨਿਸ਼ਾਨੀ ਹੈ ਨਿਮਰਤਾ। ਸਿੱਖੀ ਦੀ ਪਹਿਲੀ ਨਿਸ਼ਾਨੀ ਹੈ ਨਿਮਰਤਾ ਨੂੰ ਅੰਦਰ ਗ੍ਰਹਿਣ ਕਰਨਾ, ਆਪਣੇ ਅੰਦਰ ਹਿਰਦੇ ਅੰਦਰ ਧਾਰਨ ਕਰਨਾ। ਤੇ ਖਿਆਲ ਰੱਖਣਾ, ਮੇਰੇ ਸਾਹਮਣੇ ਗੱਲ ਆ ਗਈ ਗੁਰੂ ਰਾਮ ਸਿੰਘ ਦੇ ਇੱਕ ਮਹਾਨ ਸਿੱਖ ਦੀ, ਸੰਤ ਨਿਹਾਲ ਸਿੰਘ ਦੀ। ਉਹ ਅੰਗਰੇਜ਼ ਜਿਸ ਨੇ ਨਾਮਧਾਰੀਆਂ ਤੇ ਦਿਲ ਖੋਲ ਕੇ ਜ਼ੁਲਮ ਕੀਤੇ, ਜਿਸ ਨੂੰ ਨਾਮਧਾਰੀਆਂ ਤੇ ਜ਼ੁਲਮ ਕਰਨ ਦੇ ਲਈ ਕਿਸੇ ਵੀ ਅੰਗਰੇਜ਼ ਨੂੰ ਕਿਤੋਂ ਆਗਿਆ ਨਹੀਂ ਸੀ ਲੈਣੀ ਪੈਂਦੀ, ਜਿਹੜਾ ਅੰਗਰੇਜ਼ ਬਿਨਾਂ ਕੇਸ ਚਲਾਇਆ ਬਿਨਾਂ ਅਦਾਲਤਾਂ ਦੇ ਵਿੱਚ ਕੇਸ ਲਜਾਇਆ ਨਾਮਧਾਰੀਆਂ ਨੂੰ ਫਾਂਸੀ ਤੇ ਚਾੜ ਰਿਹਾ, ਜਿਹੜਾ ਅੰਗਰੇਜ਼ ਬਿਨਾਂ ਕਿਸੇ ਕਾਰਵਾਈ ਦੇ ਨਾਮਧਾਰੀਆਂ ਨੂੰ ਤੋਪਾਂ ਨਾਲ ਉਡਾ ਰਿਹਾ, ਉਹ ਅੰਗਰੇਜ਼ ਜਿਹੜਾ ਗੁਰੂ ਰਾਮ ਸਿੰਘ ਨੂੰ ਜਿਲ੍ਹਾ ਵਤਨ ਕਰ ਰਿਹਾ। ਖਿਆਲ ਰੱਖਣਾ ਉਹਨਾਂ ਦੇ ਸਿੱਖਾਂ ਵਿੱਚ ਕੈਸੀ ਗਰੀਬੀ ਹੈ, ਉਹਨਾਂ ਦੇ ਸਿੱਖਾਂ ਵਿੱਚ ਕੈਸੀ ਨਿਮਰਤਾ ਹੈ। ਸੰਤ ਨਿਹਾਲ ਸਿੰਘ ਆਪਣੇ ਖੇਤਾਂ ਵੱਲ ਜਾਂਦੇ ਪਏ ਨੇ, ਸਵੇਰ ਦਾ ਸਮਾਂ ਹੈ ਤਾਂ ਉੱਥੇ ਇੱਕ ਪਾਸੇ ਇੱਕ ਅੰਗਰੇਜ਼ ਡਿੱਗਿਆ ਪਿਆ, ਹਾਏ ਹਾਏ ਕਰਦਾ ਪਿਆ, ਬਿਮਾਰ ਹੈ, ਉਹ ਗੋਰਾ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਹੋਇਆ। ਤਾਂ ਉਸਦੇ ਕੋਲੋਂ ਜਿਸ ਵੇਲੇ ਗੁਰੂ ਕਾ ਸਿੱਖ ਲੰਘਣ ਲੱਗਾ ਤਾਂ ਇੱਕ ਵਾਰ ਤਾਂ ਇਸਦੇ ਮਨ ਅੰਦਰ ਇਹ ਗੱਲ ਆ ਗਈ ਕਿ ਉਹੀ ਗੋਰਾ ਹੈ ਜਿਹਨੇ ਨਾਮਧਾਰੀਆਂ ਦੇ ਉੱਪਰ ਇੰਨੇ ਜ਼ੁਲਮ ਕੀਤੇ, ਜਿਹਨੇ ਸਾਡੇ ਗੁਰੂ ਨੂੰ ਜਿਲ੍ਹਾ ਵਤਨ ਕੀਤਾ। ਪਰ ਫੇਰ ਖਿਆਲ ਆਇਆ ਮਨ ਦੇ ਵਿੱਚ, ਬੁਰਿਆਂ ਨਾਲ ਸਭ ਕਰਨ ਬੁਰਾਈ, ਮਾਫ ਕਰਨ ਕੇ ਸਿਆਣੇ, ਤੇ ਬੁਰਿਆਂ ਨਾਲ ਵੀ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ। ਕਿ ਬੁਰਿਆਂ ਨਾਲ ਬੁਰਾਈ ਤਾਂ ਸਾਰੇ ਹੀ ਕਰਦੇ ਨੇ, ਕੁਝ ਵਿਦਵਾਨ ਸੱਜਣ ਸਿਆਣੇ ਸੱਜਣ ਬੁਰਿਆਂ ਨੂੰ ਮਾਫ ਕਰ ਦਿੰਦੇ ਨੇ, ਪਰ ਬੁਰਿਆਂ ਨਾਲ ਵੀ ਨੇਕੀ ਕਰਨੀ, ਉਹਨਾਂ ਤੇ ਵੀ ਪਰਉਪਕਾਰ ਕਰਨਾ, ਉਹਨਾਂ ਨਾਲ ਵੀ ਪ੍ਰੇਮ ਕਰਨਾ, ਇਹ ਗੁਰੂ ਨਾਨਕ ਦੇ ਘਰ ਵਿੱਚ ਵੇਖਿਆ ਗਿਆ। ਆਖਣ ਲੱਗਾ, ਮੈਨੂੰ ਗੁਰੂ ਰਾਮ ਸਿੰਘ ਨੇ ਬਖਸ਼ਣਾ ਨਹੀਂ, ਮੈਂ ਗੁਰੂ ਨਾਨਕ ਦੇ ਦਰ ਤੇ ਬਖਸ਼ਿਆ ਨਹੀਂ ਜਾਵਾਂਗਾ। ਇੱਕ ਮਰਦੇ ਹੋਏ ਵਿਅਕਤੀ ਨੂੰ ਏਦਾਂ ਹੀ ਛੱਡ ਕੇ ਜੇ ਚਲਿਆ ਗਿਆ ਤਾਂ ਮਨ ਦੇ ਵਿੱਚੋਂ ਵੈਰ ਭਾਵ ਸਭ ਖਤਮ ਹੋ ਗਿਆ, ਨਿਮਰਤਾ ਨੇ ਹਿਰਦੇ ਦੇ ਉੱਪਰ ਕਬਜ਼ਾ ਕਰ ਲਿਆ ਤੇ ਇਸ ਗੋਰੇ ਨੂੰ ਚੁੱਕ ਕੇ ਘਰ ਲਿਆਂਦਾ ਗਿਆ, ਇਸ ਦੀ ਸੇਵਾ ਸੰਭਾਲ ਕੀਤੀ ਗਈ ਤੇ ਇਸ ਨੂੰ ਹੋਸ਼ ਆ ਗਈ। ਇਹ ਹੈ ਨਿਮਰਤਾ। ਕਿਉਂਕਿ ਗੁਰਸਿੱਖੀ ਦੇ ਵਿੱਚ ਨਿਮਰਤਾ ਦੀ ਗੱਲ ਵਾਰ ਵਾਰ ਕੀਤੀ ਜਾਂਦੀ ਹੈ। ਫਰੀਦ ਜੀ ਇੱਕ ਥਾਂ ਤੇ ਗੱਲ ਕਰਦੇ ਨੇ ਕਿ ਤੈਨੂੰ ਗੁੱਸਾ ਨਹੀਂ ਕਰਨਾ ਚਾਹੀਦਾ, ਤੈਨੂੰ ਸੜਨਾ ਨਹੀਂ ਚਾਹੀਦਾ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ, ਪੱਲਾ ਸਭ ਕੁਛ ਪਾਏ। ਫਰੀਦ ਜੀ ਇਹ ਗੱਲ ਕਰਦੇ ਨੇ, ਮਨੁੱਖ ਨੂੰ ਉਪਦੇਸ਼ ਦਿੰਦੇ ਨੇ ਕਿ ਮਨੁੱਖ ਬੁਰੇ ਦਾ ਭਲਾ ਕਰ, ਜੇ ਤੂੰ ਇਸ ਤਰ੍ਹਾਂ ਕਰੇਗਾ ਤੇਰੇ ਵਿੱਚ ਨਿਮਰਤਾ ਹੋਵੇਗੀ, ਤੇਰੇ ਵਿੱਚ ਕਿਸੇ ਬੁਰੇ ਬੰਦੇ ਨਾਲ ਵੀ ਨੇਕੀ ਕਰਨ ਦਾ ਜੇਕਰ ਗੁਣ ਹੋਵੇਗਾ, ਖਿਆਲ ਰੱਖੀ ਦੇਹੀ ਰੋਗ ਨਾ ਲੱਗੀ, ਪੱਲਾ ਸਭ ਕੁਛ ਪਾਏ, ਤੇਰੇ ਸਰੀਰ ਨੂੰ ਕੋਈ ਰੋਗ ਨਹੀਂ ਲੱਗੇਗਾ, ਤੂੰ ਸੁਖੀ ਰਹੇਗਾ, ਮਾਨਸਿਕ ਤੌਰ ਤੇ ਵੀ ਸ਼ਾਂਤੀ ਮਿਲੇਗੀ। ਖਿਆਲ ਕਰਨਾ, ਜਿਹੜੇ ਵਿਅਕਤੀਆਂ ਨੂੰ ਮਾਨਸਿਕ ਤੌਰ ਤੇ ਸ਼ਾਂਤੀ ਮਿਲ ਜਾਏ ਸਾਰੀ ਉਮਰ ਸੁਖੀ ਰਹਿੰਦੇ ਨੇ। ਸਰੀਰਕ ਤੌਰ ਤੇ ਕੋਈ ਜਿੰਨਾ ਮਰਜ਼ੀ ਸੁਖੀ ਹੋਵੇ, ਜਿੰਨਾ ਮਰਜ਼ੀ ਖੁਸ਼ ਹੋਵੇ, ਥਾਂ ਧਨ ਦੌਲਤ ਹੋਵੇ, ਪਰ ਜੇ ਮਾਨਸਿਕ ਤੌਰ ਤੇ ਖੁਸ਼ ਨਹੀਂ ਹੋਇਆ, ਉਸਦੀ ਆਤਮਾ ਨੂੰ ਸ਼ਾਂਤੀ ਨਹੀਂ ਮਿਲੀ, ਮਨ ਨਹੀਂ ਟਿਕਿਆ, ਫਿਰ ਥਾਂ ਧਨ ਦੌਲਤ ਦਾ ਇਹ ਸਭ ਕੁਝ ਦਾ ਕੋਈ ਫਾਇਦਾ ਨਹੀਂ ਹੋਵੇਗਾ। ਪਰ ਦੂਸਰੇ ਪਾਸੇ ਫਰੀਦ ਜੀ ਇਹ ਗੱਲ ਕਰ ਰਹੇ ਨੇ, ਜੇਕਰ ਤੈਨੂੰ ਸੁਖ ਚਾਹੀਦਾ, ਜੇਕਰ ਤੂੰ ਚਾਹੁੰਦਾ ਕਿ ਦੇਹੀ ਰੋਗ ਨਾ ਲੱਗੀ, ਪੱਲਾ ਸਭ ਕੁਛ ਪਾਏ, ਤਾਂ ਗੁੱਸੇ ਨੂੰ ਛੱਡ ਦੇ, ਨਿਮਰਤਾ ਨੂੰ ਧਾਰਨ ਕਰ ਲਾ। ਗੁਰਮਤਿ ਵਾਰ ਵਾਰ ਇਹ ਗੱਲ ਦੁਹਰਾ ਰਹੀ ਹੈ ਕਿ ਇਹ ਸਿੱਖਾ, ਨਿਮਰਤਾ ਨੂੰ ਆਪਣੇ ਹਿਰਦੇ ਦੇ ਵਿੱਚ ਗ੍ਰਹਿਣ ਕਰ ਲਾ। ਆਪਣੇ ਨਾਲ ਤਾਂ ਤੂੰ ਨੇਕੀ ਕਰਨੀ ਹੀ ਕਰਨੀ ਹੈ, ਨਾਲ ਦੀ ਨਾਲ ਪਰਾਇਆਂ ਨਾਲ ਵੀ ਨੇਕੀ ਕਰ। ਜਬ ਹਮ ਗਿਰ ਪੜੇ ਤੋ ਸੂਰਤ ਹਸਤੀ ਨਜ਼ਰ ਪੜੀ, ਕਿਸੇ ਉਰਦੂ ਦੇ ਸ਼ਾਇਰ ਨੇ ਗੱਲ ਕੀਤੀ ਹੈ ਕਿ ਜਬ ਹਮ ਗਿਰ ਪੜੇ ਤੋ ਸੂਰਤ ਹਸਤੀ ਨਜ਼ਰ ਪੜੀ। ਖਿਆਲ ਰੱਖਣਾ ਉਸਦੇ ਗਿਰਨ ਦਾ ਕੀ ਮਤਲਬ ਹੈ। ਆਖਣ ਲੱਗਾ ਕਿ ਜਦੋਂ ਮਨ ਕਰਕੇ ਮੇਰੇ ਵਿੱਚੋਂ, ਮੇਰੇ ਮਨ ਦੇ ਵਿੱਚੋਂ ਹੰਕਾਰ ਡਿੱਗ ਗਿਆ, ਮੇਰੇ ਮਨ ਦੇ ਵਿੱਚ ਨਿਮਰਤਾ ਆ ਗਈ, ਤਾਂ ਫਿਰ ਮੇਰੀ ਜਿਹੜੀ ਸੂਰਤ ਸੀ ਉਹ ਹੱਸਣ ਲੱਗ ਗਈ। ਪਹਿਲਾਂ ਮੈਂ ਦੁੱਖਾਂ ਦੇ ਵਿੱਚ ਹੀ ਆਪਣੇ ਜੀਵਨ ਨੂੰ ਬਤੀਤ ਕਰਦਾ ਰਿਹਾ। ਦਰਬਾਰ ਲੱਗਿਆ ਹੋਇਆ ਸਾਹਿਬੇ ਕਮਾਲ ਗੁਰੂ ਰਾਮਦਾਸ ਪਾਤਸ਼ਾਹ ਦਾ, ਸੇਵਾ ਚੱਲ ਰਹੀ ਹੈ ਅੰਮ੍ਰਿਤਸਰ ਸਾਹਿਬ ਦੇ ਸਰੋਵਰ ਦੀ। ਅੱਜ ਬਾਬਾ ਸ੍ਰੀ ਚੰਦ ਜੀ ਗੁਰੂ ਨਾਨਕ ਦੇ ਘਰ ਦੇ ਵਿੱਚ ਆਏ ਨੇ। ਕਾਫੀ ਲੰਬੇ ਸਮੇਂ ਤੋਂ ਬਾਅਦ ਆ ਕੇ ਜਿਸ ਵੇਲੇ ਗੁਰੂ ਰਾਮਦਾਸ ਪਾਤਸ਼ਾਹ ਨੇ ਦੂਰੋਂ ਵੇਖਿਆ ਆਉਂਦਿਆਂ ਨੂੰ, ਜਾ ਕੇ ਅੱਗੇ ਜਾ ਕੇ ਬੜੇ ਸਤਿਕਾਰ ਦੇ ਨਾਲ ਲੈ ਕੇ ਆਏ ਤੇ ਹੋਇਆ ਕਿ ਬਾਬਾ ਸ੍ਰੀ ਚੰਦ ਨੇ ਥੋੜੀ ਪਰਖ ਕਰਨੀ ਚਾਹੀ ਗੁਰੂ ਰਾਮਦਾਸ ਦੀ। ਆਖਣ ਲੱਗੇ ਕਿ ਦਾੜਾ ਕਾਹਦੇ ਲਈ ਵਧਾਇਆ? ਤਾਂ ਉਸ ਵੇਲੇ ਗੁਰੂ ਰਾਮਦਾਸ ਪਾਤਸ਼ਾਹ ਨੇ ਝੁੱਕ ਕੇ ਆਪਣੇ ਆਸਣ ਤੋਂ ਥੱਲੇ ਉਤਰ ਕੇ ਉਹਨਾਂ ਦੇ ਚਰਨਾਂ ਨੂੰ ਆਪਣੇ ਦਾੜੇ ਦੇ ਨਾਲ ਸਾਫ ਕਰਨਾ ਸ਼ੁਰੂ ਕਰ ਦਿੱਤਾ। ਇਹ ਹੈ ਨਿਮਰਤਾ। ਆਖਣ ਲੱਗੇ ਕਿ ਇਸ ਕੰਮ ਦੇ ਲਈ ਵਧਾਇਆ, ਤਾਂ ਸ੍ਰੀ ਚੰਦ ਜੀ ਹੈਰਾਨ ਰਹਿ ਗਏ। ਜਿਹੜੇ ਸ੍ਰੀ ਚੰਦ ਦੇ ਲਈ ਇਹ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਉਹ ਗੁਰੂ ਘਰ ਦੇ ਲਈ ਚੰਗੇ ਨਹੀਂ ਸੀ, ਗੁਰੂ ਘਰ ਦਾ ਵਿਰੋਧ ਕਰਦੇ ਸੀ, ਪਰ ਅੱਜ ਸ੍ਰੀ ਚੰਦ ਦੇ ਮੁੱਖ ਨੂੰ ਦੇਖਣ ਵਾਲਾ ਸੀ। ਉਸ ਵੇਲੇ ਦੇ ਹਾਲਾਤ ਨੂੰ ਭਾਈ ਸੰਤੋਖ ਸਿੰਘ ਜੀ ਨੇ ਆਪਣੀ ਰਚਨਾ ਦੇ ਵਿੱਚ ਕਾਨੀਬੱਧ ਕੀਤਾ। ਭਾਈ ਸੰਤੋਖ ਸਿੰਘ ਜੀ ਇਸ ਘਟਨਾ ਦਾ ਜ਼ਿਕਰ ਕਰਦੇ ਨੇ ਕਿ ਜਿਸ ਵੇਲੇ ਗੁਰੂ ਸਾਹਿਬ ਨੇ ਉਹਨਾਂ ਦੇ ਚਰਨਾਂ ਨੂੰ ਸਾਫ ਕੀਤਾ ਤਾਂ ਸ੍ਰੀ ਚੰਦ ਨੇ ਕੀ ਆਖਿਆ, ਦੇਖ ਨਿਮਰਤਾ ਗੁਰੂ ਕੀ, ਸ੍ਰੀ ਚੰਦ ਭਏ ਪ੍ਰਸੰਨ, ਅੰਗਦ ਲੀਨੀ ਸੇਵ ਕਰ ਤੁਮਰੋ ਪ੍ਰੇਮ ਅਨੰਨ। ਆਖਣ ਲੱਗੇ ਅੰਗਦ ਨੇ ਤਾਂ ਸੇਵਾ ਕਰਕੇ ਗੁਰੂ ਨਾਨਕ ਤੋਂ ਇਹ ਦਾਤ, ਇਹ ਗੱਦੀ, ਇਹ ਅਮੋਲਕ ਦਾਤ ਸੀ ਜਿਹੜੀ ਪ੍ਰਾਪਤ ਕੀਤੀ ਸੀ, ਪਰ ਤੁਹਾਡੇ ਵਿੱਚ ਪ੍ਰੇਮ ਬਹੁਤ ਜ਼ਿਆਦਾ, ਤੁਮਰੀ ਮਹਿਮਾ ਅਧਿਕ ਹੈ, ਕਹੀ ਹੈ ਕਾਹੇ ਬਣਾਏ। ਆਖਣ ਲੱਗਾ ਮੈਂ ਕਿਸ ਤਰ੍ਹਾਂ ਬਣਾ ਕੇ ਆਖਾਂ, ਤੁਹਾਡੀ ਮਹਿਮਾ ਕਿਸ ਤਰੀਕੇ ਦੇ ਨਾਲ ਕਰਾਂ, ਤੁਹਾਡੀ ਉਸਤਤ ਕਿਸੇ ਤਰੀਕੇ ਦੇ ਨਾਲ ਕਰਾਂ, ਤੁਹਾਡੀ ਮਹਿਮਾ ਬਹੁਤ ਜ਼ਿਆਦਾ ਹੈ। ਤੁਮਰੇ ਸਰ ਮੈਂ ਜੋ ਮੱਝੈ ਪਾਪੀ ਭੀ ਗਤ ਪਾਹੇ। ਤੇ ਵਰ ਦੇ ਦਿੱਤਾ ਗੁਰੂ ਰਾਮਦਾਸ ਦੀ ਨਿਮਰਤਾ ਵੇਖ ਕੇ। ਬਾਬਾ ਸ੍ਰੀ ਚੰਦ ਆਖਣ ਲੱਗੇ ਕਿ ਤੁਹਾਡੇ ਸਰੋਵਰ ਦੇ ਵਿੱਚ ਜੇ ਕਦੀ ਕੋਈ ਪਾਪੀ ਵੀ ਇਸ਼ਨਾਨ ਕਰੇਗਾ ਤਾਂ ਉਸਦੀ ਵੀ ਗਤੀ ਹੋ ਜਾਵੇਗੀ। ਇਹ ਨਿਮਰਤਾ ਦਾ ਸਿੱਟਾ ਸੀ। ਜਿਹੜੇ ਸ੍ਰੀ ਚੰਦ ਜੀ ਕਾਫੀ ਲੰਬੇ ਸਮੇਂ ਤੋਂ ਗੁਰੂ ਘਰ ਦੇ ਵਿੱਚ ਕਦੀ ਨਹੀਂ ਆਏ, ਅੱਜ ਆਉਣ ਤੋਂ ਬਾਅਦ ਜਿਸ ਵੇਲੇ ਗੁਰੂ ਰਾਮਦਾਸ ਦੀ ਨਿਮਰਤਾ ਵੇਖੀ ਤਾਂ ਉਸ ਵੇਲੇ ਖੁਸ਼ ਹੋ ਕੇ ਵਰ ਦੇ ਰਹੇ ਨੇ। ਇਹ ਹੈ ਨਿਮਰਤਾ। ਇਸ ਨੂੰ ਭਾਈ ਗੁਰਦਾਸ ਜੀ ਆਖ ਰਹੇ ਨੇ ਕਿ ਇਹ ਸਿੱਖੀ ਦੀ ਪਹਿਲੀ ਨਿਸ਼ਾਨੀ ਹੈ। ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਪਾਣੀ ਚੱਲੈ ਨਿਵਾਣ ਨੂੰ। ਆਖਣ ਲੱਗੇ ਕਿ ਜਿਹੜੀ ਨਿਮਰਤਾ ਹੈ ਸਿੱਖੀ ਦਾ ਪਹਿਲਾ ਗੁਣ ਹੈ, ਤੇ ਸਿੱਖੀ ਦਾ ਦੂਸਰਾ ਗੁਣ ਹੈ ਨੀਵਿਆਂ ਵਾਲੇ ਪਾਸੇ ਚੱਲਣਾ। ਕਿਉਂਕਿ ਪਾਣੀ ਪਹਾੜ ਤੇ ਵਰਖਾ ਹੋਈ, ਮੀਂਹ ਪਿਆ, ਪਾਣੀ ਰੁੜ ਕੇ ਥੱਲੇ ਆ ਗਿਆ। ਕਿਸੇ ਟਿੱਬੇ ਦੇ ਉੱਪਰ ਮੀਂਹ ਪਿਆ, ਪਾਣੀ ਰੁੜ ਕੇ ਹੇਠਾਂ ਨੂੰ ਆ ਗਿਆ। ਕਿਸੇ ਕੋਠੇ ਦੇ ਉੱਪਰ, ਕਿਸੇ ਉੱਚੇ ਥਾਂ ਦੇ ਉੱਪਰ ਕਿਤੇ ਵੀ ਮੀਂਹ ਪਿਆ, ਪਾਣੀ ਰੁੜ ਕੇ ਨੀਵੇਂ ਪਾਸੇ ਨੂੰ ਆ ਜਾਏਗਾ। ਪਾਣੀ ਉੱਚੇ ਥਾਂ ਵੱਲ ਕਦੇ ਜਾਂਦਾ ਤੁਸੀਂ ਵੇਖੋਗੇ ਨਹੀਂ। ਇੱਕ ਪਾਸੇ ਥਾਂ ਨੀਵਾਂ ਥਾਂ ਹੋਵੇ, ਉਸ ਥਾਂ ਦੇ ਉੱਪਰ ਕੁਝ ਅਜਿਹੀ ਚੀਜ਼ ਪਈ ਹੋਵੇ, ਜਿਹਾ ਸਮਾਨ ਪਿਆ ਹੋਵੇ, ਆਪਾਂ ਨੂੰ ਚੰਗਾ ਵੀ ਨਾ ਲੱਗੇ, ਭੈੜਾ ਲੱਗੇ ਦੇਖਣ ਨੂੰ, ਗੰਦਗੀ ਪਈ ਹੋਵੇ। ਦੂਸਰੇ ਪਾਸੇ ਉੱਚਾ ਥਾਂ ਹੋਵੇ, ਬੜਾ ਸਾਫ ਹੋਵੇ, ਪਰ ਫਿਰ ਵੀ ਪਾਣੀ ਨੀਵੇਂ ਪਾਸੇ ਨੂੰ ਜਾਵੇਗਾ, ਨੀਵੇਂ ਨਾਲ ਪਿਆਰ ਕਰੇਗਾ। ਤੇ ਭਾਈ ਗੁਰਦਾਸ ਜੀ ਗੱਲ ਕਰ ਰਹੇ ਨੇ ਕਿ ਇਹ ਸੱਜਣਾ, ਇਹ ਪਾਣੀ ਦਾ ਜਿਹੜਾ ਦੂਸਰਾ ਗੁਣ ਹੈ, ਜਿਹੜੀ ਦੂਸਰੀ ਨਿਸ਼ਾਨੀ ਹੈ, ਸਿੱਖੀ ਦੀ ਦੂਸਰੀ ਨਿਸ਼ਾਨੀ ਹੈ, ਤੂੰ ਵੀ ਨੀਵਿਆਂ ਨਾਲ ਪਿਆਰ ਕਰ, ਤੂੰ ਵੀ ਉੱਚਿਆਂ ਵਾਲੇ ਪਾਸੇ ਨਾ ਜਾ। ਕਿਉਂਕਿ ਸੰਸਾਰ ਦੇ ਵਿੱਚ ਵਿਚਰਦਿਆਂ ਆਪਾਂ ਦੇਖਦੇ ਹਾਂ ਕਿ ਕੋਈ ਧੜਾ ਬਣਾਉਂਦਾ ਹੈ, ਕੋਈ ਕਿਸੇ MLA ਨਾਲ, MP ਨਾਲ, ਮੰਤਰੀ ਨਾਲ, ਕਿਸੇ ਉੱਚੇ ਖਿਡਾਰੀ ਨਾਲ, ਕਿਸੇ ਉੱਚੇ ਸਟਾਰ ਨਾਲ, ਕਿਸੇ ਵਿਸ਼ੇਸ਼ ਵਿਅਕਤੀ ਨਾਲ, ਜਿਸ ਨੂੰ ਸਮਾਜ ਦੇ ਵਿੱਚ ਮਹਾਨ ਸਮਝਿਆ ਜਾਵੇ, ਜਿਸ ਨੂੰ ਸਮਾਜ ਦੇ ਵਿੱਚ ਚੰਗਾ ਸਮਝਿਆ ਜਾਵੇ, ਉਸਦੇ ਨਾਲ ਆਪਣੀ ਦੋਸਤੀ ਪਾਉਂਦਾ, ਉਸਦੇ ਨਾਲ ਆਪਣੇ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰਦਾ, ਆਪਣਾ ਇੱਕ ਬੜਾ ਮਜ਼ਬੂਤ ਧੜਾ ਬਣਾਉਣ ਦੀ ਕੋਸ਼ਿਸ਼ ਕਰਦਾ। ਹਰ ਮਨੁੱਖ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਤਕੜੇ ਦੇ ਨਾਲ ਦੋਸਤੀ ਪਾਈ ਜਾਵੇ। ਹਰ ਮਨੁੱਖ ਚਾਹੁੰਦਾ ਹੈ ਕਿ ਲੋਕ ਮੈਨੂੰ ਇਹ ਆਖਣ ਕਿ ਇਸਦੇ ਉਹ ਤਕੜੇ ਬੰਦੇ ਨਾਲ ਬੜੇ ਵਧੀਆ ਸੰਬੰਧ ਨੇ, ਉਸਦੇ ਘਰੇ ਆਉਂਦਾ ਹੈ, ਬੜਾ ਵਧੀਆ ਉਸਦਾ ਦੋਸਤ ਹੈ। ਕੋਈ ਵੀ ਕਦੇ ਨੀਵੇਂ ਨੂੰ ਉੱਚਾ ਚੱਕਣ ਦੀ ਕੋਸ਼ਿਸ਼ ਨਹੀਂ ਕਰਦਾ। ਹੋਰ ਤਾਂ ਹੋਰ, ਜੇਕਰ ਤੁਸੀਂ ਕਿਸੇ ਨੀਵੇਂ ਵਿਅਕਤੀ ਨਾਲ ਦੋਸਤੀ ਕਰ ਲਵੋ, ਜੇਕਰ ਤੁਸੀਂ ਕਦੇ ਕਿਸੇ ਨੀਵੇਂ ਵਿਅਕਤੀ ਨੂੰ ਉੱਪਰ ਚੁੱਕਣ ਦੀ ਕੋਸ਼ਿਸ਼ ਕਰੋ, ਤਾਂ ਖਿਆਲ ਰੱਖਣਾ ਤੁਹਾਡੇ ਉਹ ਦੋਸਤ ਜਿਹੜੇ ਤੁਹਾਡੇ ਬਰਾਬਰ ਦੇ ਹੋਣਗੇ, ਜਿਹੜੇ ਤੁਹਾਡੇ ਤੋਂ ਉੱਚੇ ਹੋਣਗੇ ਸਮਾਜ ਦੇ ਵਿੱਚ, ਉਹ ਤੁਹਾਨੂੰ ਆਖਣਗੇ ਕੀ ਕਰਦਾ ਯਾਰ, ਆਹ ਕੋਈ ਕੰਮ ਹੈ ਤੇਰਾ? ਕਿਸ ਦੇ ਨਾਲ ਦੋਸਤੀ ਪਾ ਰੱਖੀ ਹੈ? ਕਿਹੜੇ ਕੰਮ ਵਿੱਚ ਲੱਗਿਆ ਹੋਇਆ ਤੁਹਾਨੂੰ ਰੋਕਿਆ ਜਾਵੇਗਾ? ਕਿਉਂਕਿ ਚੰਗਾ ਕੰਮ ਹੈ ਨਾ। ਨੀਵਿਆਂ ਨੂੰ ਸਮਾਜ ਦੇ ਵਿੱਚ ਕੋਈ ਸਮਝਿਆ ਹੀ ਨਹੀਂ ਜਾਂਦਾ। ਪਰ ਗੁਰਮਤ ਕੀ ਆਖਰੀ ਹੈ? ਗੁਰਮਤ ਆਖਰੀ ਹੈ ਕਿ ਇਹ ਸੱਜਣਾ ਉੱਚਿਆਂ ਨਾਲ ਤਾਂ ਸਾਰੇ ਸੰਬੰਧ ਬਣਾਉਣ ਨੂੰ ਤਿਆਰ ਨੇ, ਉੱਚਿਆਂ ਦੇ ਨਾਲ ਦੋਸਤੀ ਗੰਢਣ ਨੂੰ ਤਾਂ ਸਾਰੇ ਹੀ ਤਿਆਰ ਨੇ। ਨੀਵਿਆਂ ਨਾਲ ਗੰਢ ਕੇ ਵੇਖ, ਨੀਵਿਆਂ ਨੂੰ ਪਿਆਰ ਕਰਕੇ ਵੇਖ। ਰੱਬ ਨੀਵਿਆਂ ਦੇ ਵਿੱਚ ਵਸਦਾ, ਉਹਨਾਂ ਉੱਚਿਆਂ ਵਿੱਚ ਨਹੀਂ ਜਿਹੜੇ ਹੰਕਾਰ ਨਾਲ ਭਰੇ ਹੁੰਦੇ ਨੇ, ਉਹਨਾਂ ਉੱਚਿਆਂ ਵਿੱਚ ਨਹੀਂ ਜਿਨ੍ਹਾਂ ਨੂੰ ਉੱਚੇ ਹੋਣ ਦਾ ਮਾਣ ਹੁੰਦਾ ਹੈ ਸਮਾਜ ਦੇ ਵਿੱਚ। ਜੇਕਰ ਦੋਸਤੀ ਕਰਨੀ ਹੈ ਨੀਵਿਆਂ ਨਾਲ ਕਰ, ਜੇ ਕੋਈ ਉਪਕਾਰ ਕਰਨਾ ਹੈ ਨੀਵਿਆਂ ਨੂੰ ਉੱਪਰ ਚੁੱਕ, ਜੇ ਕਲਿਆਣ ਕਰਨਾ ਹੈ ਨੀਵਿਆਂ ਦਾ ਕਰ, ਜੇ ਸੁੱਖ ਲੈਣਾ ਹੈ ਤਾਂ ਨੀਵਿਆਂ ਨਾਲ ਦੋਸਤੀ ਗੰਢ ਲੈ। ਅਮੀਰ ਗਰੀਬ ਦੋ ਸੱਜਣਾਂ ਦੇ ਨਾਲ ਦੋਸਤੀ ਕਰਕੇ ਦੇਖ ਲਿਓ। ਤੁਸੀਂ ਗਰੀਬ ਦੇ ਘਰ ਜਾਓਗੇ, ਉਹਦੇ ਕੋਲ ਇੰਨਾ ਕੁ ਪਿਆਰ ਹੋਵੇਗਾ, ਇੰਨਾ ਕੁ ਪਿਆਰ ਹੋਵੇਗਾ ਕਿ ਤੁਹਾਨੂੰ ਪਿਆਰ ਦੇ ਕੇ ਕਈ ਵਾਰ ਸ਼ਰਮਿੰਦਾ ਕਰ ਦੇਗਾ। ਤੁਸੀਂ ਹੈਰਾਨ ਰਹਿ ਜਾਓਗੇ, ਤੁਹਾਡੀ ਰੂਹ ਗਦਗਦ ਹੋ ਜਾਵੇਗੀ। ਪਰ ਦੂਸਰੇ ਪਾਸੇ ਇੱਕ ਅਮੀਰ ਵਿਅਕਤੀ ਨਾਲ ਪਿਆਰ ਕਰ ਲਿਓ, ਤੁਹਾਡਾ ਉਸਦੇ ਘਰ ਦੇ ਵਿੱਚ ਰਹਿਣ ਨੂੰ ਜੀ ਨਹੀਂ ਕਰੇਗਾ। ਕਿਉਂਕਿ ਦੌਲਤ ਹੁੰਦੀ ਹੀ ਐਸੀ ਹੈ। ਕੋਈ ਵਿਰਲਾ ਅਮੀਰ ਹੋਵੇਗਾ ਜਿਸਦੇ ਕੋਲ ਬੜਾ ਪੈਸਾ ਹੋਵੇ ਤੇ ਫਿਰ ਵੀ ਉਸਦੇ ਵਿੱਚ ਨਿਮਰਤਾ ਹੋਵੇ, ਫਿਰ ਵੀ ਉਸਦੇ ਵਿੱਚ ਪ੍ਰੇਮ ਹੋਵੇ। ਨਹੀਂ ਤਾਂ ਖਿਆਲ ਕਰਨਾ ਸੰਸਾਰ ਦੇ ਵਿੱਚ ਇੱਕ ਅਮੀਰ ਨਾਲ ਦੋਸਤੀ ਕਰ ਲਿਓ, ਅਮੀਰ ਦੇ ਘਰ ਜਾ ਕੇ ਵੇਖ ਲਿਓ, ਸਾਰੇ ਪਦਾਰਥ ਹੋਣਗੇ, ਖਾਣ ਪੀਣ ਨੂੰ ਸਭ ਕੁਝ ਹੋਵੇਗਾ, ਭਾਂਤ ਭਾਂਤ ਦੀਆਂ ਚੀਜ਼ਾਂ ਹੋਣਗੀਆਂ, ਗੱਡੀਆਂ ਹੋਣਗੀਆਂ, ਪਰ ਖਿਆਲ ਕਰਨਾ ਤੁਹਾਡਾ ਉਸਦੇ ਬੰਗਲੇ ਵਿੱਚ ਰਹਿਣ ਨੂੰ ਜੀ ਨਹੀਂ ਕਰੇਗਾ ਜਿੰਨਾ ਕਿਸੇ ਝੁੱਗੀ ਵਾਲੇ ਦੋਸਤ ਦੇ ਘਰ ਰਹਿਣ ਨੂੰ ਜੀ ਕਰੇਗਾ। ਕਿਉਂਕਿ ਉੱਥੋਂ ਪਿਆਰ ਮਿਲੇਗਾ ਤੇ ਦੂਸਰੇ ਪਾਸੋਂ ਪਿਆਰ ਦੀ ਥਾਂ ਦੇ ਉੱਪਰ ਨਫ਼ਰਤ, ਪਿਆਰ ਦੀ ਥਾਂ ਦੇ ਉੱਪਰ ਸਿਰਫ ਤੇ ਸਿਰਫ ਆਪਣੇ ਪੈਸੇ ਦਾ ਅਹਿਸਾਸ ਕਰਾਏਗਾ, ਆਪਣੇ ਤਕੜੇ ਹੋਣ ਦਾ ਅਹਿਸਾਸ ਕਰਾਏਗਾ। ਇਸੇ ਲਈ ਭਾਈ ਗੁਰਦਾਸ ਜੀ ਆਖ ਰਹੇ ਨੇ ਕਿ ਜੇਕਰ ਤੂੰ ਕੋਈ ਆਪਣਾ ਧੜਾ ਬਣਾਉਣਾ ਹੈ, ਜੇਕਰ ਤੂੰ ਆਪਣੀ ਦੋਸਤੀ ਕਰਨੀ ਹੈ ਤਾਂ ਨੀਵਿਆਂ ਨਾਲ ਕਰ, ਨੀਵਿਆਂ ਨੂੰ ਉੱਪਰ ਚੁੱਕ। ਮੇਰੇ ਸਾਹਮਣੇ ਗੱਲ ਆ ਗਈ ਗੁਰੂ ਕੇ ਉਸ ਮਹਾਨ ਸਿੱਖ ਦੀ, ਜਿਸ ਨੇ ਮਿਸਾਲ ਕਾਇਮ ਕਰ ਦਿੱਤੀ ਕਿ ਨੀਵਿਆਂ ਦੇ ਨਾਲ ਵੀ ਪਿਆਰ ਕਰਨਾ, ਨੀਵਿਆਂ ਦੇ ਨਾਲ ਵੀ ਦੋਸਤੀ ਕਰਨੀ, ਨੀਵਿਆਂ ਦੇ ਉੱਪਰ ਵੀ ਉਪਕਾਰ ਕਰਨਾ ਜ਼ਰੂਰੀ ਹੈ ਤੇ ਸਿੱਖੀ ਦੀ ਇੱਕ ਨਿਸ਼ਾਨੀ ਹੈ। ਗੱਲ ਹੈ ਸਿੱਖ ਰਾਜ ਦੇ ਸਮੇਂ ਦੀ। ਹਰਿਆਣੇ ਦਾ ਇੱਕ ਸਿੱਖ ਸੀ ਜਸਵੰਤ ਸਿੰਘ, ਉਹ ਕਾਬਲ ਦੇ ਵਿੱਚ ਜਾ ਕੇ ਰਹਿਣ ਲੱਗਾ। ਇੰਨਾ ਕੁ ਜ਼ਿਆਦਾ ਉਹ ਨਾਮ ਦਾ ਰਸੀਆ ਸੀ, ਇੰਨਾ ਕੁ ਜ਼ਿਆਦਾ ਉਹ ਪਰ ਉਪਕਾਰ ਕਰਨ ਵਾਲਾ ਸੀ ਕਿ ਉਸਨੂੰ ਉੱਥੋਂ ਦੇ ਲੋਕ, ਉੱਥੋਂ ਦੇ ਮੁਸਲਮਾਨ ਖੁਦਾ ਕਹਿਣ ਲੱਗ ਪਏ। ਜਦੋਂ ਉਸਨੇ ਉੱਥੋਂ ਦੀ ਲੰਘਣਾ ਤਾਂ ਆਖਣਾ ਕਿ ਖੁਦਾ ਆ ਗਿਆ, ਖੁਦਾ ਕਹਿ ਕੇ ਉਸਨੂੰ ਨਮਸਕਾਰਾਂ ਕਰਨੀਆਂ, ਉਸਦਾ ਬੜਾ ਬੜਾ ਸਤਿਕਾਰ ਕਰਨਾ, ਤੇ ਸਿੱਖਾਂ ਨੇ ਉਸਦਾ ਨਾਮ ਰੱਖ ਦਿੱਤਾ ਖੁਦਾ ਸਿੰਘ। ਪ੍ਰਚਾਰ ਕਰ ਰਹੇ ਨੇ ਸਿੱਖੀ ਦਾ, ਬੜੀ ਵਧੀਆ ਸ਼ਖਸੀਅਤ ਹੈ, ਸਿਰਫ ਗੁਰਬਾਣੀ ਨੂੰ ਪੜ੍ਹਨ ਵਾਲਾ ਨਹੀਂ ਹੈ ਸੱਜਣ, ਗੁਰਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਨ ਵਾਲਾ ਵੀ ਸੱਜਣ ਹੈ, ਸੱਚਮੁੱਚ ਹੀ ਸੰਤ ਰੂਪ ਹੈ, ਸੱਚਮੁੱਚ ਹੀ ਪਿਆਰ ਕਰਨ ਵਾਲਾ ਹੈ, ਸੱਚਮੁੱਚ ਹੀ ਮਿੱਠ ਬੋਲੜਾ ਹੈ। ਸਤ ਬਚਨ ਅਰ ਪਿਆਰੋ ਜੋਈ, ਬੁੱਧੀਮਾਨ ਜਨ ਭਾਖਤ ਸੋਈ। ਬੁੱਧੀਮਾਨ ਵਿਅਕਤੀ, ਸਿਆਣੇ ਵਿਅਕਤੀ ਹਮੇਸ਼ਾ ਐਸਾ ਬਚਨ ਬੋਲਣਗੇ ਜਿਹੜਾ ਸੱਚਾ ਹੋਵੇਗਾ, ਜਿਹੜਾ ਪਿਆਰਾ ਹੋਵੇਗਾ, ਜਿਹੜਾ ਚੰਗਾ ਹੋਵੇਗਾ, ਮਿੱਠਾ ਹੋਵੇਗਾ। ਇਸ ਖੁਦਾ ਸਿੰਘ ਦਾ ਜੀਵਨ ਵੀ ਐਸਾ ਹੀ ਸੀ। ਇੱਕ ਦਿਨ ਆਪਣੇ ਸਥਾਨ ਤੇ ਬੈਠੇ ਨੇ, ਸ਼ਾਮ ਦਾ ਸਮਾਂ ਹੈ, ਰਹਿਰਾਸ ਸਾਹਿਬ ਦਾ ਪਾਠ ਕਰਦੇ ਪਏ ਨੇ। ਸੋ ਦਰ ਤੇਰਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ। ਗੁਰਬਾਣੀ ਪੜ੍ਹਦੇ ਪਏ ਨੇ, ਰਹਿ ਰਾਫ ਦਾ ਇਹ ਪਾਠ ਕਰਦੇ ਪਏ ਨੇ। ਦੂਸਰੇ ਪਾਸੇ ਨਾਲ ਹੀ ਘਰ ਸੀ, ਕੰਧ ਲੱਗਦੀ ਸੀ। ਉੱਥੇ ਕੋਈ ਦੁਖੀ ਇਸਤਰੀ ਸੀ, ਉੱਥੇ ਕੋਈ ਦੁਖੀ ਮਾਂ ਸੀ, ਇੱਕ ਗਰੀਬੜੀ ਮਾਂ ਸੀ। ਛੋਟਾ ਜਿਹਾ ਬੱਚਾ ਹੈ ਮਾਂ ਦੀ ਗੋਦ ਦੇ ਵਿੱਚ, ਪਰ ਉਸ ਮਾਂ ਦੇ ਦੁੱਧ ਵਾਲੇ ਥਾਂ ਦੇ ਉੱਪਰ ਫੋੜੇ ਹੋ ਗਏ ਨੇ। ਬੱਚਾ ਦੁੱਧ ਨਹੀਂ ਚੁੰਘ ਸਕਦਾ, ਮਾਂ ਦੇ ਦਰਦ ਹੋ ਰਿਹਾ, ਮਾਂ ਦਰਦ ਦੇ ਨਾਲ ਕੁਰਲਾਉਂਦੀ ਪਈ ਹੈ। ਤਾਂ ਉਸ ਗਰੀਬੜੀ ਮਾਂ ਦੀ ਜਿਹੜੀ ਮਾਂ ਸੀ, ਉਸਦੀ ਬਜ਼ੁਰਗ ਮਾਂ, ਉਸਨੂੰ ਧੀ ਨੇ ਆਖਿਆ ਕਿ ਮਾਂ ਕਿਸੇ ਵੈਦ ਕੋਲੋਂ ਦਵਾਈ ਲੈ ਆ, ਕਿਤੋਂ ਕੋਈ ਦਾਰੂ ਲੈ ਆ, ਨਹੀਂ ਤਾਂ ਇਹ ਤੇਰੀ ਧੀ ਤਾਂ ਮਰੇਗੀ ਹੀ ਮਰੇਗੀ, ਤੇਰਾ ਦੋਹਤਾ ਵੀ ਮਰ ਜਾਏਗਾ। ਜੇ ਕੋਈ ਕਰ ਸਕਦੀ ਹੈ ਤਾਂ ਕਿਤੋਂ ਦਵਾਈ ਲੈ ਆ। ਮਾਂ ਜਿਸ ਵੈਦ ਦੇ ਘਰ ਤੋਂ ਰੋਜ਼ ਸਫਾਈ ਕਰਨ ਜਾਂਦੀ ਹੈ, ਕੂੜਾ ਚੁੱਕਣ ਜਾਂਦੀ ਹੈ, ਉਸ ਵੈਦ ਦੇ ਕੋਲ ਹੀ ਜਾ ਕੀ ਪਤਾ ਦਵਾਈ ਦੇ ਦੇਵੇ। ਕਿਉਂਕਿ ਇੰਨੀ ਅੱਤ ਦੀ ਗਰੀਬੀ ਦੇ ਵਿੱਚ ਜਿਉਣ ਵਾਲੇ ਲੋਕ, ਜਿਹੜੇ ਕਿ ਨਾਂ ਦੇ ਮਨੁੱਖ ਹੁੰਦੇ ਨੇ ਪਰ ਸਮਾਜ ਵਿੱਚ ਉਹਨਾਂ ਨੂੰ ਮਨੁੱਖ ਸਮਝਿਆ ਨਹੀਂ ਜਾਂਦਾ, ਉਹਨਾਂ ਦੇ ਕੋਲ ਦਵਾਈ ਲੈਣ ਨੂੰ ਵੀ ਪੈਸਾ ਨਹੀਂ, ਜਿਨ੍ਹਾਂ ਦੇ ਕੋਲ ਉਹ ਜਿਨ੍ਹਾਂ ਕੋਲ ਵਿਚਾਰੇ ਕੰਮ ਕਰਦੇ ਹੁੰਦੇ ਨੇ, ਉਹਨਾਂ ਕੋ ਇੰਨਾ ਕੁ ਦਵਾ ਦਿੱਤਾ ਜਾਂਦਾ ਕਿ ਹਮੇਸ਼ਾ ਉਹਨਾਂ ਤੇ ਕਰਜ਼ਾ ਚੜਿਆ ਹੀ ਰਹਿੰਦਾ, ਉਹਨਾਂ ਦੀ ਕਿਰਤ ਦਾ ਮੁੱਲ ਪਾਇਆ ਹੀ ਨਹੀਂ ਜਾਂਦਾ। ਪੈਸੇ ਇਸ ਕੋਲ ਵੀ ਨਹੀਂ ਆਪਣੀ ਦਵਾਈ ਲੈਣ ਦੇ ਲਈ ਦੋਵੇਂ ਮਾਵਾਂ ਧੀਆਂ ਦੇ ਕੋਲ, ਪਰ ਉਸ ਧੀ ਦੀ ਮਾਂ ਆਪਣੀ ਧੀ ਦਾ ਦੁੱਖ ਵੇਖ ਨਾ ਸਕੀ। ਔਲਾਦ ਹੁੰਦੀ ਹੀ ਇੰਨੀ ਪਿਆਰੀ ਹੈ, ਉਸਦਾ ਦੁੱਖ ਨਹੀਂ ਜਰ ਸਕੀ। ਬੇਸ਼ੱਕ ਪਤਾ ਸੀ ਕਿ ਵੈਦ ਨੇ ਗੱਲ ਸੁਣਨੀ ਨਹੀਂ, ਪਰ ਫਿਰ ਵੀ ਉੱਠੀ, ਜੇਰਾ ਕੀਤਾ, ਉਸ ਵੈਦ ਦੇ ਘਰ ਚਲੇ ਗਏ। ਉਧਰੋਂ ਵੈਦ ਜਿਹੜਾ ਆਪਣਾ ਪੂਜਾ ਪਾਠ ਕਰਦਾ ਪਿਆ ਸੀ, ਜਿਹੜਾ ਕਿ ਸੱਚ ਦੇ ਵਿੱਚ ਪੂਜਾ ਪਾਠ ਨਹੀਂ ਸੀ, ਪ੍ਰੈਕਟੀਕਲ ਰੂਪ ਦੇ ਵਿੱਚ ਪੂਜਾ ਪਾਠ ਨਹੀਂ ਸੀ, ਇੱਕ ਪਖੰਡ ਸੀ। ਜਦੋਂ ਜਾ ਕੇ ਦਰਵਾਜ਼ਾ ਖੜਕਾਇਆ, ਉਹ ਵੈਦ ਗੇਟ ਤੇ ਆਇਆ, ਆਖਣ ਲੱਗਾ ਗੁੱਸੇ ਦੇ ਨਾਲ ਲਾਲ ਪੀਲਾ ਹੋਇਆ ਕਿ ਮੈਂ ਆਪਣਾ ਪੂਜਾ ਪਾਠ ਕਰਦਾ ਪਿਆ ਸਾਂ, ਤੈਨੂੰ ਪਤਾ ਨਹੀਂ ਲੱਗਿਆ, ਤੂੰ ਮੇਰੀ ਬਿਰਤੀ ਖੰਡਿਤ ਕਰ ਦਿੱਤੀ। ਗਲ ਪੈ ਗਿਆ ਉਸਦੇ ਗੁੱਸੇ ਨਾਲ, ਬੋਲਣ ਲੱਗ ਗਿਆ, ਪਰ ਉਹ ਨਿਮਰਤਾ ਦੀ ਮੂਰਤ, ਉਹ ਗਰੀਬੜੀ ਇੱਕ ਔਰਤ ਉੱਥੇ ਖੜੀ ਹੋਈ ਆ ਨੀਵੀਂ ਪਾ ਕੇ, ਆਖਣ ਲੱਗਾ ਕੌਣ ਹੈ, ਪਹਿਚਾਣ ਹੀ ਭੁੱਲ ਗਿਆ, ਕਿਉਂਕਿ ਗੁੱਸਾ ਸੀ ਨਾ, ਉੱਚੇ ਹੋਣ ਦਾ ਮਾਣ ਸੀ ਨਾ। ਇਹ ਗੱਲ ਜ਼ਰੂਰ ਸੀ ਕਿ ਪੂਜਾ ਪਾਠ ਕਰਮ ਦੇ ਕਾਂਡ ਦੇ ਵਿੱਚ ਪੂਰੀ ਕਰਨੀ ਆ, ਪਰ ਇਹ ਗੱਲ ਨਹੀਂ ਸੀ ਕਿ ਪ੍ਰਭੂ ਦੇ ਉਪਦੇਸ਼ ਨੂੰ ਹਿਰਦੇ ਵਿੱਚ ਧਾਰਨ ਕਰਨਾ। ਪੂਜਾ ਪਾਠ ਜਿਹੜਾ ਪੂਜਾ ਪਾਠ ਗੁਰੂ ਦੀ ਆਪਣੇ ਦੀ ਖੁਸ਼ੀ ਲੈਣ ਦੇ ਲਈ ਕਰਨਾ ਸੀ, ਉਸਦੇ ਧਿਆਨ ਵਿੱਚ ਇਹ ਗੱਲ ਨਹੀਂ ਸੀ ਕਿ ਉਹ ਖੁਸ਼ੀ ਤਾਂ ਹੋਵੇਗਾ ਜੇ ਗਰੀਬਾਂ ਦੀ ਮਦਦ ਕੀਤੀ ਜਾਏਗੀ, ਜੇ ਕਿਸੇ ਲੋੜਵੰਦ ਦੀ ਮਦਦ ਕਰ ਦੇਵਾਂਗਾ ਫਿਰ ਵੀ ਖੁਸ਼ ਹੋ ਜਾਏਗਾ, ਕਿਉਂਕਿ ਉਸਨੂੰ ਸਾਰ ਹੀ ਨਹੀਂ ਸੀ ਪਤਾ। ਜਿਹੜੀ ਗੱਲ ਪੜ੍ਹਦਾ ਸੀ, ਜਿਹੜੇ ਮੰਤਰ ਰੋਜ਼ ਪੜ੍ਹਦਾ ਸੀ, ਜਿਹੜਾ ਪੂਜਾ ਪਾਠ ਕਰ ਰਿਹਾ ਸੀ, ਉਸਨੂੰ ਪਤਾ ਹੀ ਨਹੀਂ ਸੀ ਕਿ ਉਹਨਾਂ ਵੇਦ ਮੰਤਰਾਂ ਦਾ ਮਤਲਬ ਕੀ ਆ, ਵੇਦ ਮੰਤਰਾਂ ਦੇ ਵਿੱਚ ਆਖਿਆ ਕੀ ਹੈ, ਕਿਉਂਕਿ ਕਦੇ ਵਿਚਾਰ ਕੇ ਨਹੀਂ ਨਾ ਵੇਖਿਆ, ਕਦੇ ਪੜ੍ਹ ਕੇ ਨਹੀਂ ਵੇਖਿਆ, ਕਦੇ ਅਸਲੀਅਤ ਵੱਲ ਜਾਣ ਦੀ ਕੋਸ਼ਿਸ਼ ਨਹੀਂ ਕੀਤੀ। ਜਿਸ ਵੇਲੇ ਚੁੱਪ ਕੀਤਾ ਵੈਦ, ਤਾਂ ਉਹ ਗਰੀਬੜੀ ਔਰਤ ਬੋਲੀ, ਆਖਣ ਲੱਗੀ ਵੈਦ ਜੀ, ਮੈਂ ਉਹ ਹਾਂ ਜਿਹੜੇ ਇਸ ਪਿੰਡ ਦੇ ਤੁਹਾਡੇ ਵਰਗੇ ਉੱਚੇ ਘਰਾਂ ਦੀਆਂ ਬਿਮਾਰੀਆਂ ਹੁੰਝ ਕੇ ਆਪਣੇ ਘਰ ਲੈ ਜਾਂਦੀ ਆ। ਵੈਦ ਜੀ, ਮੈਂ ਉਹ ਹਾਂ ਜਿਹੜੇ ਤੁਹਾਡੇ ਘਰ ਦਾ ਕੂੜਾ ਹੁੰਝ ਕੇ ਇੱਕ ਪਾਸੇ ਕਰਕੇ ਬਾਹਰ ਸੁੱਟ ਆਉਂਦੀ ਹਾਂ, ਤੁਹਾਡੇ ਬੱਚਿਆਂ ਦੀਆਂ ਬਿਮਾਰੀਆਂ ਮੈਂ ਆਪਣੇ ਨਾਲ ਲੈ ਜਾਂਦੀ ਹਾਂ। ਵੈਦ ਜੀ, ਮੇਰੀ ਧੀ ਮਰਦੀ ਪਈ ਹੈ, ਕਿਰਪਾ ਕਰੋ ਦਵਾਈ ਦੇ ਦਿਓ। ਜਿਸ ਵੇਲੇ ਤਰਲੇ ਪਾ ਰਹੀ ਸੀ, ਪਰ ਦੂਸਰੇ ਪਾਸੇ ਵੈਦ ਸੀ ਕਿ ਗੁੱਸੇ ਦੇ ਵਿੱਚ ਬਲਦਾ ਪਿਆ ਸੀ, ਆਖਣ ਲੱਗਾ ਜਾ ਚਲਾ ਜਾ, ਮੈਂ ਤੈਨੂੰ ਪਛਾਣਦਾ ਨਹੀਂ, ਮੈਂ ਨਹੀਂ ਜਾਣਦਾ ਕਿ ਤੂੰ ਕੌਣ ਹੈ, ਜਾ ਚਲੀ ਜਾ, ਤੁਹਾਨੂੰ ਜਿਉਣ ਦਾ ਹੱਕ ਹੀ ਨਹੀਂ, ਮਰਦੇ ਹੈ ਤਾਂ ਹੁਣ ਤਾਂ ਮਰ ਜਾਓ, ਕੋਈ ਫਰਕ ਨਹੀਂ ਪੈਣ ਲੱਗਾ ਤੁਹਾਡੇ ਜਾਣ ਦੇ ਨਾਲ। ਵਿਚਾਰੀ ਔਰਤ ਘਰ ਆਈ, ਚੁੱਪ ਕਰਕੇ ਕੰਮ ਕਰਨ ਲੱਗ ਗਈ। ਖੜਕਾ ਹੋਇਆ, ਧੀ ਨੂੰ ਪਤਾ ਲੱਗਿਆ ਕਿ ਮਾਂ ਆ ਗਈ ਹੈ। ਆਖਣ ਲੱਗੀ, ਮਾਂ ਕੀ ਹੋਇਆ, ਦਵਾਈ ਮਿਲੀ? ਤਾਂ ਮਾਂ ਨੇ ਭਰੇ ਹੋਏ ਗਲੇ ਦੇ ਨਾਲ ਇਹ ਗੱਲ ਆਖਿੱਤੀ ਧੀ ਨੂੰ ਕਿ ਧੀਏ ਮਰਦੀ ਹੈ ਤਾਂ ਮਰ ਜਾ, ਆਪਣੇ ਮਰਨ ਦੇ ਨਾਲ ਇੱਥੇ ਕੋਈ ਫਰਕ ਨਹੀਂ ਪੈਣ ਲੱਗਾ। ਆਪਣੀ ਕਿਸੇ ਨੂੰ ਨਾ ਲੋੜ ਹੈ, ਨਾ ਆਪਣੇ ਹੋਣ ਦਾ ਕੋਈ ਫਾਇਦਾ, ਨਾ ਮਰਨ ਦਾ ਫਾਇਦਾ। ਇਸ ਕਰਕੇ ਜਿਹੀ ਜ਼ਿੰਦਗੀ ਦੇ ਨਾਲੋਂ ਕੀ ਲੈਣਾ ਹੈ, ਮਰ ਜਾ ਜੇ ਮਰਦੀ ਹੈ, ਮੈਂ ਕੁਝ ਨਹੀਂ ਕਰ ਸਕਦੀ। ਚੀਕ ਨਿਕਲੀ। ਦੂਸਰੇ ਪਾਸੇ ਉਹ ਗੁਰੂ ਕਾ ਸਿੱਖ, ਗੁਰੂ ਕੇ ਨਾਮ, ਗੁਰੂ ਕੀ ਗੁਰਬਾਣੀ ਦੇ ਵਿੱਚ ਭਿੱਜਿਆ ਹੋਇਆ। ਗੁਰੂ ਕੀ ਗੁਰਬਾਣੀ ਨੂੰ ਧਿਆਨ ਦੇ ਨਾਲ ਪੜ੍ਹਨ ਵਾਲਾ, ਆਪਣੇ ਹਿਰਦੇ ਦੇ ਵਿੱਚ ਵਸਾਉਣ ਵਾਲਾ ਹੈ ਖੁਦਾ ਸਿੰਘ। ਰਹਿ ਰਸ ਪੜ੍ਹਦਾ ਪੜ੍ਹਦਾ ਜਿਸ ਵੇਲੇ ਦੂਸਰੀ ਚੀਕ ਸੁਣੀ, ਫਿਰ ਤੀਸਰੀ ਚੀਕ ਸੁਣੀ, ਆਖਣ ਲੱਗਾ ਅਜਿਹੀ ਰਹਿ ਰਸ ਦਾ ਕੀ ਫਾਇਦਾ, ਅਜਿਹੇ ਨਿਤ ਕਰਮ ਦਾ ਕੀ ਫਾਇਦਾ, ਅਜਿਹੀ ਗੁਰਬਾਣੀ ਪੜ੍ਹਨ ਦਾ ਕੀ ਫਾਇਦਾ, ਜੇਕਰ ਕਿਸੇ ਦੁਖੀਏ ਦਾ ਦੁੱਖ ਨਹੀਂ ਦੂਰ ਕਰ ਸਕਦਾ। ਤੇਰੇ ਨਾਲ ਦੇ ਘਰ ਦੇ ਵਿੱਚ ਕੋਈ ਚੀਕਾਂ ਮਾਰ ਰਿਹਾ ਤੇ ਤੂੰ ਗੁਰਬਾਣੀ ਪੜ੍ਹਦਾ ਪਿਆ, ਉੱਠ ਖਲੋਤਾ, ਆਪਣਾ ਪੂਜਾ ਪਾਠ, ਆਪਣਾ ਨਿਤ ਕਰਮ ਛੱਡ ਕੇ ਉੱਠ ਖਲੋਤਾ। ਖੁਦਾ ਸਿੰਘ ਉੱਠ ਕੇ ਉਸ ਘਰ ਦੇ ਅੱਗੇ ਜਾ ਖਲੋਤਾ, ਆਵਾਜ਼ ਦਿੱਤੀ। ਉਸ ਧੀ ਦੀ ਉਹ ਬਜ਼ੁਰਗ ਮਾਂ ਦਰਵਾਜ਼ੇ ਤੇ ਆਈ, ਆਖਣ ਲੱਗਾ ਕੀ ਗੱਲ ਹੈ, ਕੀ ਹੋਇਆ ਹੈ। ਪਹਿਲਾਂ ਇਸਨੇ ਨਮਸਕਾਰ ਕੀਤੀ, ਕਿਉਂਕਿ ਬਾਬਾ ਖੁਦਾ ਸਿੰਘ ਦਾ ਸਤਿਕਾਰ ਹੀ ਬੜਾ ਸੀ। ਨਮਸਕਾਰ ਕਰਕੇ ਆਖਣ ਲੱਗੀ, ਚਲੇ ਜਾਓ, ਵਾਪਸ ਚਲੇ ਜਾਓ, ਸਾਡਾ ਇੱਥੇ ਜਿਉਣ ਮਰਨ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਮਰਦੇ ਹਾਂ ਮਰ ਜਾਈਏ, ਸਾਡਾ ਇੱਥੇ ਰਹਿਣ ਦਾ ਹੱਕ ਹੀ ਨਹੀਂ, ਤੁਸੀਂ ਚਲੇ ਜਾਓ। ਕਿਉਂਕਿ ਮਾਂ ਦੇ ਵਿੱਚ ਰੋਸ ਆਇਆ ਹੋਇਆ ਸੀ, ਉਸਨੂੰ ਪਤਾ ਸੀ, ਨਾਲੇ ਉਸਨੂੰ ਪਤਾ ਸੀ ਕਿ ਇਹ ਕਿਹੜਾ ਵੈਦ ਹੈ, ਇਸਨੇ ਮੇਰੀ ਕੀ ਸਹਾਇਤਾ ਕਰ ਦੇਣੀ ਹੈ। ਆਖਣ ਲੱਗੀ ਵਾਪਸ ਚਲੇ ਜਾਓ, ਪਰ ਖੁਦਾ ਸਿੰਘ ਨੇ ਫਿਰ ਆਖਿਆ, ਆਖਣ ਲੱਗਾ ਨਹੀਂ ਮਾਂ, ਮਾਈ ਜੇ ਕੋਈ ਮੈਂ ਸਹਾਇਤਾ ਕਰ ਸਕਿਆ ਤਾਂ ਜ਼ਰੂਰ ਕਰਾਂਗਾ, ਮੈਨੂੰ ਜ਼ਰੂਰ ਦੱਸ ਕੇ ਹੋਇਆ ਕੀ ਹੈ। ਮੈਂ ਰੋਜ਼ਾਨਾ ਗੁਰਬਾਣੀ ਪੜ੍ਹਦਾ, ਇਕਾਗਰ ਹੋ ਕੇ ਪੜ੍ਹਦਾ, ਬੜੀ ਸ਼ਾਂਤੀ ਦੇ ਨਾਲ ਪੜ੍ਹਦਾ, ਮੇਰਾ ਮਨ ਲੱਗਦਾ ਹੈ ਗੁਰਬਾਣੀ ਪੜ੍ਹਨ ਵੇਲੇ, ਪਰ ਅੱਜ ਮੇਰਾ ਮਨ ਲੱਗਦਾ ਨਹੀਂ ਸੀ ਪਿਆ। ਅੱਜ ਮੈਨੂੰ ਉਸੇ ਗੁਰਬਾਣੀ ਦਾ ਸਾਰ, ਉਹੀ ਗੁਰਬਾਣੀ ਵਾਰ ਵਾਰ ਆਖ ਰਹੀ ਸੀ, ਜਾ ਕੇ ਲੋੜਵੰਦ ਦੀ ਸਹਾਇਤਾ ਕਰ। ਅੱਜ ਮੈਂ ਟਿਕ ਨਹੀਂ ਸੀ ਰਿਹਾ, ਅੱਜ ਮੇਰੇ ਮਨ ਨੂੰ ਸ਼ਾਂਤੀ ਨਹੀਂ ਸੀ ਆ ਰਹੀ। ਨਹੀਂ ਮਾਈ, ਦੱਸ, ਜੇ ਮੈਂ ਕਿਸੇ ਤਰੀਕੇ ਦੇ ਨਾਲ ਸਹਾਇਤਾ ਕਰ ਸਕਿਆ ਜ਼ਰੂਰ ਕਰਾਂਗਾ। ਤਾਂ ਉਸਨੇ ਆਖਿਆ ਕਿ ਮੇਰੀ ਧੀ ਹੈ, ਉਸਦੀ ਗੋਦ ਇੱਕ ਛੋਟਾ ਜਿਹਾ ਬੱਚਾ ਹੈ, ਪਰ ਉਸਦੇ ਦੁੱਧ ਵਾਲੇ ਥਾਂ ਦੇ ਉੱਪਰ ਫੋੜੇ ਹੋ ਚੁੱਕੇ ਨੇ, ਜਿਸ ਕਰਕੇ ਉਹ ਰੋਂਦੀ ਪਈ ਹੈ, ਕਰਲਾਉਂਦੀ ਪਈ ਹੈ। ਮੇਰਾ ਦੋਤਾ ਇਸ ਲਈ ਕਰਲਾਉਂਦਾ ਪਿਆ ਕਿ ਉਸ ਨੂੰ ਦੁੱਧ ਚਾਹੀਦਾ ਹੈ, ਉਹ ਦੁੱਧ ਨਹੀਂ ਚੁੰਘ ਸਕਦਾ, ਤੇ ਮੇਰੀ ਧੀ ਦੇ ਦਰਦ ਹੁੰਦਾ ਪਿਆ। ਆਖਣ ਲੱਗਾ, ਅੱਛਾ, ਗੁਰੂ ਨਾਨਕ ਦਾ ਨਾਂ ਲਿਆ। ਆਖਣ ਲੱਗਾ, ਮੈਂ ਕੋਈ ਵੈਦਤਾ ਨਹੀਂ ਜਿਹੜਾ ਕੋਈ ਦਵਾਈ ਦੇ ਦਿਆਂ, ਪਰ ਮੈਂ ਉਹਨਾਂ ਫੋੜਿਆਂ ਦੇ ਵਿੱਚੋਂ ਭਰੀ ਹੋਈ ਪੀਕ ਨੂੰ ਬਾਹਰ ਕੱਢ ਦਿਆਂਗਾ। ਮੂੰਹ ਦੇ ਨਾਲ ਸਾਰੀ ਪੀਕ, ਗੰਦਗੀ ਸੀ ਜਿਹੜੀ, ਉਸ ਥਾਂ ਦੇ ਉੱਪਰੋਂ ਕੱਢ ਦਿੱਤੀ, ਤੇ ਨਾਲ ਦੀ ਨਾਲ ਉਸ ਮਾਂ ਨੂੰ ਸ਼ਾਂਤੀ ਮਿਲ ਗਈ, ਸੁੱਖ ਮਿਲ ਗਿਆ, ਤੇ ਉਹ ਬੱਚਾ ਸੀ ਜਿਹੜਾ ਦੁੱਧ ਚੁੰਘਣ ਲੱਗ ਗਿਆ। ਇਹ ਹੈ ਨੀਵਿਆਂ ਦੇ ਨਾਲ, ਜਿਹੜਾ ਭਾਈ ਗੁਰਦਾਸ ਜੀ ਆਖ ਰਹੇ ਨੇ ਕਿ ਨੀਵਿਆਂ ਦੇ ਨਾਲ ਜੁੜੋ। ਭਾਈ ਗੁਰਦਾਸ ਜੀ ਜਿਹੜੀ ਗੱਲ ਕਰ ਰਹੇ ਨੇ ਕਿ ਨਿਮਰਤਾ ਪਹਿਲਾ ਗੁਣ ਹੈ, ਤੇ ਦੂਸਰਾ ਗੁਣ ਹੈ ਸਿੱਖੀ ਦਾ ਕਿ ਨੀਵਿਆਂ ਨੂੰ ਪਿਆਰ ਕਰਨਾ, ਤੇ ਬਾਬਾ ਖੁਦਾ ਸਿੰਘ ਨੇ ਗੱਲ ਸਾਬਤ ਕਰਕੇ ਦਿਖਾ ਦਿੱਤੀ ਕਿ ਨੀਵਿਆਂ ਨੂੰ ਪਿਆਰ ਕਿਸ ਤਰ੍ਹਾਂ ਕਰਨਾ ਹੈ, ਨੀਵਿਆਂ ਨੂੰ ਉੱਚਾ ਕਿਸ ਤਰ੍ਹਾਂ ਚੁੱਕਣਾ ਹੈ, ਗੁਰਬਾਣੀ ਆ ਕੀ ਰਹੀ ਹੈ। ਕਿਉਂਕਿ ਗੁਰਬਾਣੀ ਹੈ ਹੀ ਐਸੀ ਚੀਜ਼, ਗੁਰਸਿੱਖੀ ਦੀ ਪਰਿਭਾਸ਼ਾ ਹੈ ਹੀ ਐਸੀ, ਜੇ ਕੋਈ ਉਸਦੇ ਉੱਪਰ ਸੱਜਣ ਚੱਲੇਗਾ ਤਾਂ ਖਿਆਲ ਰੱਖਣਾ, ਗੁਰਬਾਣੀ ਇੱਕ ਬਹੁਤ ਹੀ ਵਧੀਆ ਜੀਵਨ ਸ਼ੈਲੀ ਹੈ, ਮਨੁੱਖ ਨੂੰ ਮਨੁੱਖ ਬਣਨਾ ਸਿਖਾ ਦਿੰਦੀ ਹੈ। ਕਿਉਂਕਿ ਕਦੇ ਵੀ ਕਿਸੇ ਵੀ ਗੁਰਬਾਣੀ ਦੇ ਵਿੱਚ ਠੱਗੀ, ਚੋਰੀ, ਬੇਈਮਾਨੀ ਇਤਿਆਦਿ ਐਸੇ ਕਰਮਾਂ ਨੂੰ ਕੋਈ ਥਾਂ ਨਹੀਂ ਦਿੱਤਾ ਗਿਆ। ਵਾਰ ਵਾਰ ਖੰਡਨ ਕੀਤਾ ਗਿਆ। ਜਿਸ ਵੇਲੇ ਭਾਈ ਗੁਰਦਾਸ ਦੁਆਰਾ ਦਿੱਤੀਆਂ ਹੋਈਆਂ ਆਪਾਂ ਇਹਨਾਂ ਨਿਸ਼ਾਨੀਆਂ ਵੱਲ ਵੇਖਦੇ ਹਾਂ ਤਾਂ ਹੈਰਾਨ ਹੋ ਜਾਈਦਾ ਕਿ ਜੇਕਰ ਕੋਈ ਸਿੱਖੀ ਦੀਆਂ ਇਹਨਾਂ ਨਿਸ਼ਾਨੀਆਂ ਨੂੰ ਧਾਰਨ ਕਰ ਲਏਗਾ ਤਾਂ ਖਿਆਲ ਰੱਖਣਾ ਕਿ ਉਸ ਵਰਗਾ ਕੋਈ ਸਿੱਖ ਨਹੀਂ ਹੋਵੇਗਾ। ਕਿਉਂਕਿ ਭਾਈ ਗੁਰਦਾਸ ਜੀ ਨੇ ਸਿੱਖੀ ਦੀਆਂ ਉੱਚ ਨਿਸ਼ਾਨੀਆਂ ਦੀ ਗੱਲ ਕੀਤੀ ਹੈ। ਇਹਨਾਂ ਨਿਸ਼ਾਨੀਆਂ ਨੂੰ ਧਾਰਨ ਕਰਨ ਵਾਲਾ ਇੱਕ ਇਨਸਾਨ ਸੱਚਮੁੱਚ ਇਨਸਾਨ ਹੋਵੇਗਾ, ਇੱਕ ਸਿੱਖ ਸੱਚਮੁੱਚ ਸਿੱਖ ਹੋਵੇਗਾ, ਇੱਕ ਸੰਤ ਸੱਚਮੁੱਚ ਹੀ ਸੰਤ ਬਣ ਜਾਵੇਗਾ ਜਿਹੜਾ ਇਹਨਾਂ ਸਿੱਖੀਆਂ ਨੂੰ ਧਾਰਨ ਕਰ ਲਵੇਗਾ, ਜਿਹੜਾ ਇਹਨਾਂ ਨਿਸ਼ਾਨੀਆਂ ਨੂੰ ਆਪਣੇ ਹਿਰਦੇ ਵਿੱਚ ਵਸਾ ਲਵੇਗਾ। ਜਿਸ ਵੇਲੇ ਸਿੱਖ ਇਤਿਹਾਸ ਦੇ ਵਿੱਚ ਨਿਗਾਹ ਮਾਰੀ ਜਾਵੇ, ਜਿਸ ਵੇਲੇ ਸਿੱਖ ਇਤਿਹਾਸ ਦੇ ਵਿੱਚ ਝਾਕੀ ਮਾਰੀ ਜਾਵੇ, ਜਿਸ ਵੇਲੇ ਸਿੱਖ ਇਤਿਹਾਸ ਨੂੰ ਵੇਖਿਆ ਜਾਵੇ ਤਾਂ ਹੈਰਾਨ ਹੋ ਜਾਈਦਾ ਹੈ ਕਿ ਸਿੱਖ ਇਤਿਹਾਸ ਐਸੀਆਂ ਕੁਰਬਾਨੀਆਂ ਦੇ ਨਾਲ, ਐਸੀਆਂ ਸਾਖੀਆਂ ਦੇ ਨਾਲ ਭਰਿਆ ਪਿਆ। ਸਾਰੇ ਗੁਰੂ ਸਾਹਿਬ ਇਹੀ ਉਪਦੇਸ਼ ਵਾਰ ਵਾਰ ਦਿੰਦੇ ਰਹੇ, ਮਨੁੱਖ ਨੂੰ ਇਹੀ ਗੱਲ ਵਾਰ ਵਾਰ ਦੁਹਰਾਉਂਦੇ ਰਹੇ। ਕਿਸੇ ਗੁਰੂ ਸਾਹਿਬ ਦਾ ਜੀਵਨ ਐਸਾ ਨਹੀਂ ਕਿ ਕਿਸੇ ਵੀ ਗੁਰੂ ਸਾਹਿਬ ਦੇ ਵਿੱਚ, ਗੁਰੂ ਸਾਹਿਬ ਦੇ ਸਮੇਂ ਦੇ ਵਿੱਚ ਕੋਈ ਐਸੀ ਸਿੱਖਿਆ ਦਿੱਤੀ ਗਈ ਹੋਵੇ ਜਿਸ ਦੇ ਨਾਲ ਮਨੁੱਖਤਾ ਦਾ ਭਲਾ ਨਾ ਹੋਵੇ। ਗੁਰੂ ਸਾਹਿਬ ਵਾਰ ਵਾਰ ਇਹ ਗੱਲ ਆਖ ਰਹੇ ਨੇ ਮਨੁੱਖ ਨੂੰ ਕਿ ਨਿਮਰਤਾ ਨੂੰ ਧਾਰਨ ਕਰ, ਗਰੀਬੀ ਗਦਾ ਹਮਾਰੀ। ਵਾਰ ਵਾਰ ਮਨੁੱਖ ਨੂੰ, ਸਿੱਖ ਨੂੰ ਉਪਦੇਸ਼ ਦੇ ਰਹੇ ਨੇ ਕਿ ਨੀਵਿਆਂ ਦੇ ਨਾਲ ਜੁੜ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਸ ਵੇਲੇ ਖਾਲਸਾ ਪੰਥ ਦੀ ਸਾਜਨਾ ਕਰਦੇ ਨੇ, ਜਿਸ ਵੇਲੇ ਆਮ ਲੋਕਾਂ ਨੂੰ ਲੈ ਕੇ, ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਸ਼ਸਤਰ ਚੁੱਕਣ ਦੀ ਹਦਾਇਤ ਨਹੀਂ ਸੀ, ਸ਼ਸਤਰ ਚੁੱਕਣੇ ਜਿਨ੍ਹਾਂ ਦੇ ਲਈ ਜੁਰਮ ਸੀ, ਜਿਨ੍ਹਾਂ ਦੇ ਲਈ ਵਿਦਿਆ ਪੜ੍ਹਨੀ ਜੁਰਮ ਸੀ, ਜਿਨ੍ਹਾਂ ਦੇ ਲਈ ਲੜਨਾ ਜੁਰਮ ਸੀ, ਜਿਨ੍ਹਾਂ ਨੂੰ ਸਮਾਜ ਦੇ ਵਿੱਚ ਥਾਹ ਨੀਵਾਂ ਸਮਝਿਆ ਜਾਂਦਾ ਸੀ, ਤਾਂ ਖਿਆਲ ਰੱਖਣਾ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਲੋਕਾਂ ਨੂੰ ਉੱਪਰ ਚੁੱਕਿਆ। ਗੁਰੂ ਗੋਬਿੰਦ ਸਿੰਘ ਨੇ ਉਹਨਾਂ ਨੀਵਿਆਂ ਨੂੰ ਉੱਪਰ ਚੁੱਕਿਆ ਇਸ ਗੱਲ ਦੀ ਬਕਾਇਦਾ ਪ੍ਰਵਾਹ ਨਾ ਕਰਦਿਆਂ ਹੋਇਆਂ ਕਿ ਰਾਜਿਆਂ ਨੇ ਗੱਲ ਆ ਕੀਤੀ ਸੀ, ਪਹਾੜੀ ਰਾਜਿਆਂ ਨੇ, ਕਿ ਅਸੀਂ ਅਮਰ ਛਕ ਲਵਾਂਗੇ, ਅਸੀਂ ਸੁਲਾ ਕਰ ਲਵਾਂਗੇ। ਉਹ ਰਾਜੇ ਜੇਕਰ ਨੀਵਿਆਂ ਨੂੰ ਨਾਲ ਨਾ ਲਿਆ ਜਾਂਦਾ, ਆਮ ਲੋਕਾਂ ਨੂੰ ਅੰਮ੍ਰਿਤ ਨਾ ਛਕਾਇਆ ਜਾਂਦਾ ਤਾਂ ਉਹ ਰਾਜੇ ਗੁਰੂ ਸਾਹਿਬ ਦੇ ਨਾਲ ਹੋਣੇ ਸਨ, ਪਰ ਗੁਰੂ ਸਾਹਿਬ ਨੇ ਉਹਨਾਂ ਉੱਚਿਆਂ ਦੀ ਪ੍ਰਵਾਹ ਨਹੀਂ ਕੀਤੀ, ਗੁਰੂ ਸਾਹਿਬ ਨੇ ਉਹਨਾਂ ਉੱਚਿਆਂ ਦੀ ਚਿੰਤਾ ਨਹੀਂ ਕੀਤੀ, ਫਿਕਰ ਨਹੀਂ ਕੀਤਾ, ਗੁਰੂ ਸਾਹਿਬ ਨੇ ਆਮ ਲੋਕਾਂ ਨੂੰ ਨਾਲ ਲਿਆ। ਗੁਰੂ ਸਾਹਿਬ ਨੇ ਇਹ ਗੱਲ ਸਿੱਧ ਕਰ ਦਿੱਤੀ ਕਿ ਜਿਹੜੇ ਰਾਜ ਗੱਦੀਆਂ ਦੇ ਉੱਪਰ ਤੁਸੀਂ ਬੈਠਦੇ ਹੋ, ਜਿਹੜੇ ਤੁਸੀਂ ਕਹਿੰਦੇ ਹੋ ਕਿ ਅਸੀਂ ਸਿਆਣੇ ਹਾਂ, ਤੁਹਾਡੇ ਨਾਲੋਂ ਵੱਧ ਸਿਆਣੇ ਆਮ ਲੋਕ ਵੀ ਨੇ, ਤੁਹਾਡੇ ਵਾਂਗ ਰਾਜ ਇਹ ਵੀ ਕਰ ਸਕਦੇ ਨੇ, ਤੁਹਾਡੇ ਵਾਂਗ ਲੜ ਇਹ ਵੀ ਸਕਦੇ ਨੇ, ਤੁਸੀਂ ਆਪਣੇ ਆਪ ਨੂੰ ਜਿਹੜੇ ਉੱਚੇ ਸਮਝਦੇ ਸੀ, ਉਹਨਾਂ ਦਾ ਮਾਣ ਤੋੜਨ ਦੇ ਲਈ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਦੇ ਬਰਾਬਰ, ਉਹਨਾਂ ਦੇ ਸਮਾਨ ਆਪਣੀ ਇੱਕ ਸਰਕਾਰ ਬਣਾ ਲਈ। ਕਿਉਂਕਿ ਜੇਕਰ ਇੱਕ ਪਾਸੇ ਬਾਦਸ਼ਾਹ ਤਖ਼ਤ ਲਾ ਕੇ ਬੈਠ ਰਿਹਾ ਤਾਂ ਉਸਦੇ ਸਮਾਨ ਅੰਤਰ ਗੁਰੂ ਗੋਬਿੰਦ ਸਿੰਘ ਤਖ਼ਤ ਲਾ ਕੇ ਬੈਠ ਰਹੇ ਨੇ, ਜੇ ਬਾਦਸ਼ਾਹ ਨੇ ਫੌਜ ਰੱਖੀ ਹੋਈ ਆ, ਗੁਰੂ ਗੋਬਿੰਦ ਸਿੰਘ ਨੇ ਫੌਜ ਰੱਖੀ ਹੋਈ ਆ, ਜੇਕਰ ਬਾਦਸ਼ਾਹ ਦੇ ਵਿੱਚ ਕਵੀ ਨੇ, ਦਰਬਾਰੀ ਨੇ, ਜੇਕਰ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਹਰ ਤਰੀਕੇ ਦੇ ਨਾਲ ਇੱਕ ਪੂਰੇ ਦਾ ਪੂਰਾ ਸਿਸਟਮ ਬਣਾਇਆ ਹੋਇਆ ਸਮਾਜ ਨੂੰ ਚਲਾਉਣ ਦਾ, ਤਾਂ ਗੁਰੂ ਗੋਬਿੰਦ ਸਿੰਘ ਵੀ ਉਸਦੇ ਸਮਾਨ ਇੱਕ ਪੈਰਲਰ ਇੱਕ ਸਰਕਾਰ ਖੜੀ ਕਰਕੇ ਰੱਖ ਦਿੰਦੇ ਨੇ। ਗੁਰੂ ਗੋਬਿੰਦ ਸਿੰਘ ਵੀ ਇਹ ਗੱਲ ਕਹਿ ਰਹੇ ਨੇ ਪਹਾੜੀ ਰਾਜਿਆਂ ਨੂੰ ਕਿ ਆਪਾਂ ਟੈਕਸ ਨਹੀਂ ਦੇਵਾਂਗੇ, ਜਿਹੜਾ ਰਾਜਾ ਆਪਣੇ ਤੋਂ ਟੈਕਸ ਮੰਗ ਰਿਹਾ। ਹੋਇਆ ਵੀ ਕਿ ਇੱਕ ਦੋ ਸਾਲ ਥੋੜਾ ਜਿਹਾ ਸਮਾਂ ਪਹਾੜੀ ਰਾਜੇ ਗੁਰੂ ਗੋਬਿੰਦ ਸਿੰਘ ਦੇ ਨਾਲ ਆਏ, ਉਹਨਾਂ ਨੂੰ ਦੇਣ ਵਾਲਾ ਟੈਕਸ ਬੰਦ ਕਰ ਦਿੱਤਾ ਔਰੰਗਜ਼ੇਬ ਨੂੰ ਦੇਣ ਵਾਲਾ, ਪਰ ਫਿਰ ਉਹ ਬੇਈਮਾਨ ਨਿਕਲੇ, ਸੁਲਾ ਨੂੰ ਤੋੜ ਗਏ ਤੇ ਉਹਨਾਂ ਨੇ ਜਾ ਕੇ ਔਰੰਗਜ਼ੇਬ ਦੇ ਨਾਲ ਸੰਧੀ ਕਰ ਲਈ। ਪਰ ਜਿਹੜੀ ਗੱਲ ਮੈਂ ਕਰ ਰਿਹਾ, ਜਿਸ ਗੱਲ ਦਾ ਜ਼ਿਕਰ ਮੈਂ ਕਰ ਰਿਹਾ, ਜਿਸ ਗੱਲ ਦੀ ਗੱਲ ਇੱਥੇ ਭਾਈ ਗੁਰਦਾਸ ਕਰ ਰਹੇ ਨੇ, ਜਿਸ ਨੂੰ ਮੈਂ ਆਧਾਰ ਬਣਾ ਰਿਹਾ ਕਿ ਪਾਣੀ ਚੱਲੇ ਨਿਵਾਣ ਨੂੰ, ਕਿ ਸਿੱਖੀ ਦੀ ਦੂਸਰੀ ਨਿਸ਼ਾਨੀ ਹੈ ਨੀਵਿਆਂ ਨੂੰ ਉੱਚਿਆਂ ਚੁੱਕਣਾ, ਸਿੱਖੀ ਦੀ ਦੂਸਰੀ ਨਿਸ਼ਾਨੀ ਹੈ ਨੀਵਿਆਂ ਦੇ ਨਾਲ ਪਿਆਰ ਕਰਨਾ। ਗੁਰੂ ਗੋਬਿੰਦ ਸਿੰਘ ਨੇ ਉਹੀ ਕੀਤਾ। ਗੁਰੂ ਗੋਬਿੰਦ ਸਿੰਘ ਨੇ ਰਾਜਿਆਂ ਦੀ ਪਰਵਾਹ ਨਾ ਕਰਦਿਆਂ ਹੋਇਆ ਪਿਤਾ ਦੀ ਕੁਰਬਾਨੀ ਦਿੱਤੀ, ਸਾਹਿਬਜ਼ਾਦਿਆਂ ਦੀ ਕੁਰਬਾਨੀ ਦਿੱਤੀ। ਪਤਾ ਸੀ ਕਿ ਸਾਰਾ ਕੁਝ ਹੋਵੇਗਾ, ਜੇਕਰ ਰਾਜਿਆਂ ਦੇ ਨਾਲ ਸਰਕਾਰਾਂ ਦੇ ਨਾਲ ਮੱਥੇ ਲਾਏ ਜਾਣਗੇ ਤਾਂ ਜੰਗ ਹੋਣਗੇ, ਫੌਜ ਚੜ ਕੇ ਆਵੇਗੀ, ਸਾਰਾ ਕੁਝ ਗੁਰੂ ਗੋਬਿੰਦ ਸਿੰਘ ਨੂੰ ਪਤਾ ਸੀ, ਪਰ ਪਰਵਾਹ ਨਹੀਂ ਕੀਤੀ, ਕਿਉਂਕਿ ਆਮ ਲੋਕਾਂ ਦਾ ਦਰਦ ਗੁਰੂ ਗੋਬਿੰਦ ਸਿੰਘ ਦੇ ਅੰਦਰ ਸੀ, ਕਿਉਂਕਿ ਆਮ ਲੋਕਾਂ ਦਾ ਪਿਆਰ ਗੁਰੂ ਗੋਬਿੰਦ ਸਿੰਘ ਦੇ ਰੋਮ ਰੋਮ ਦੇ ਵਿੱਚ ਭਰਿਆ ਹੋਇਆ ਸੀ। ਜੇਕਰ ਆਖਿਆ ਨਗਾਰਾ ਨਹੀਂ ਵਜਾਉਣਾ ਹਕੂਮਤ ਦੁਆਰਾ ਪੁੰਦੀ ਲਾਈ ਗਈ ਤਾਂ ਗੁਰੂ ਗੋਬਿੰਦ ਸਿੰਘ ਨੇ ਨਗਾਰਾ ਵਜਾਇਆ, ਆਮ ਲੋਕਾਂ ਨੂੰ ਆਖਿਆ ਕਿ ਵਜਾਇਆ ਜਾਏਗਾ। ਗਾਉਣ ਵਜਾਉਣ ਤੇ ਪੁੰਦੀ ਲਾਈ ਗਈ, ਗਾਇਆ ਵਜਾਇਆ ਗਿਆ। ਰੋਜ਼ਾਨਾ ਆਸਾ ਦੀ ਵਾਰ ਹੁੰਦੀ ਸੀ, ਰੋਜ਼ਾਨਾ ਕੀਰਤਨ ਹੁੰਦਾ ਸੀ। ਜਿਫ ਜਿਫ ਦੀ ਗੱਲ ਆਮ ਲੋਕਾਂ ਨੂੰ ਮਨਾਈ ਕੀਤੀ ਜਾਣ ਲੱਗੀ, ਗੁਰੂ ਗੋਬਿੰਦ ਸਿੰਘ ਨੇ ਉਹ ਸੂਰ ਤੋੜ ਦਿੱਤੇ ਤੇ ਆਮ ਲੋਕਾਂ ਨੂੰ ਆਖਿਆ ਕਿ ਕਰੋ, ਡਰੋ ਨਾ ਇਸ ਤੋਂ। ਤੇ ਆਮ ਲੋਕਾਂ ਨੂੰ ਉੱਚਾ ਚੁੱਕਿਆ। ਸਿਰਫ ਗੁਰੂ ਗੋਬਿੰਦ ਸਿੰਘ ਨੇ ਹੀ ਨਹੀਂ, ਗੁਰੂ ਗੋਬਿੰਦ ਸਿੰਘ ਦਾ ਥਾਪਿਆ ਹੋਇਆ ਬੰਦਾ ਬਹਾਦਰ, ਉਹ ਬੰਦਾ ਬਹਾਦਰ ਜਿਸ ਵੇਲੇ ਪੰਜਾਬ ਦੇ ਵਿੱਚ ਆਇਆ, ਜਿਸ ਵੇਲੇ ਕੋਈ ਸਮੇਂ ਦੇ ਲਈ ਉਸਨੇ ਰਾਜ ਭਾਗ ਸਥਾਪਿਤ ਕੀਤਾ, ਤਾਂ ਉਹ ਲੋਕ ਜਿਹੜੇ ਮੁਜਾਰੇ ਹੁੰਦੇ ਸਨ, ਜਿਹੜੇ ਜ਼ਮੀਨਾਂ ਨੂੰ ਵਾਹੁੰਦੇ ਸਨ, ਜਿਹੜੇ ਖੇਤੀ ਕਰਦੇ ਸਨ, ਸਾਰਾ ਦਿਨ ਮਿਹਨਤ ਕਰਨੀ, ਉਸ ਤੋਂ ਬਾਅਦ ਹੋਣਾ ਕੀ, ਜਾਗੀਰਦਾਰ ਨੇ ਟੈਕਸ ਲੈ ਲੈਣਾ, ਰਾਜੇ ਦਾ ਟੈਕਸ ਵੱਖਰਾ ਆ ਜਾਣਾ, ਪਤਾ ਨਹੀਂ ਸਾਰੀ ਉਹਨਾਂ ਦੀ ਕਮਾਈ ਹੋਈ ਜਿਹੜੀ ਉਹ ਪੈਦਾ ਕੀਤਾ ਹੋਇਆ ਅਨਾਜ ਜਿਹੜਾ ਉਹਨਾਂ ਨੇ ਆਪਣੇ ਲਹੂ ਦੇ ਨਾਲ ਸਿੰਝ ਸਿੰਝ ਕੇ ਜਿਹੜਾ ਫਸਲ ਨੂੰ ਪੈਦਾ ਕੀਤਾ ਹੁੰਦਾ ਸੀ, ਉਹ ਸਾਰੀ ਫਸਲ ਥੋੜੀ ਬਹੁਤੀ ਉਹਨਾਂ ਕੋਲ ਬਚਦੀ ਤੇ ਚਲੀ ਜਾਂਦੀ। ਭੁੱਖਿਆਂ ਮਰਨ ਵਾਲਾ ਜੀਵਨ, ਬੁਰੇ ਹਾਲਾਤ ਹੁੰਦੇ ਸਨ ਮੁਜਾਰਿਆਂ ਦੇ, ਤਾਂ ਖਿਆਲ ਰੱਖਣਾ ਜਿਸ ਵੇਲੇ ਬੰਦਾ ਬਹਾਦਰ ਨੇ ਕੁਝ ਕੁ ਸਮੇਂ ਦੇ ਲਈ ਰਾਜ ਭਾਗ ਦੀ ਵਾਗਡੋਰ ਸੰਭਾਲੀ, ਤਾਂ ਉਹਨਾਂ ਮੁਜਾਰਿਆਂ ਨੂੰ ਉਸਨੇ ਉਹਨਾਂ ਜ਼ਮੀਨਾਂ ਦੇ ਮਾਲਕ ਬਣਾ ਦਿੱਤਾ, ਉੱਚਾ ਚੁੱਕ ਕੇ ਰੱਖ ਦਿੱਤਾ। ਕਿਉਂਕਿ ਸਿੱਖੀ ਦਾ ਦੂਸਰਾ ਗੁਣ ਭਾਈ ਗੁਰਦਾਸ ਜੀ ਆਖ ਰਹੇ ਨੇ ਕਿ ਨੀਵਿਆਂ ਨੂੰ ਉੱਚਾ ਚੁੱਕਣਾ, ਨੀਵਿਆਂ ਨੂੰ ਨਾਲ ਲੈ ਕੇ ਚੱਲਣਾ, ਨੀਵਿਆਂ ਨੂੰ ਪਿਆਰ ਕਰਨਾ, ਤੇ ਕਿਸੇ ਵੀ ਗੁਰੂ ਸਾਹਿਬ ਦਾ ਜੀਵਨ ਦੇਖ ਲਓ, ਉਸ ਦੇ ਵਿੱਚੋਂ ਇਹੀ ਸਿੱਖਿਆ ਮਿਲੇਗੀ। ਜੇਕਰ ਸਾਹਿਬੇ ਕਮਾਲ ਗੁਰੂ ਪ੍ਰਤਾਪ ਸਿੰਘ ਦੀ ਗੱਲ ਕਰ ਲਈਏ, ਗੁਰੂ ਪ੍ਰਤਾਪ ਸਿੰਘ ਜਿਨ੍ਹਾਂ ਸਿੱਖਾਂ ਨੂੰ ਵਾਰ ਵਾਰ ਜਾ ਕੇ ਪਾਕਿਸਤਾਨ ਦੇ ਵਿੱਚ ਇਹ ਗੱਲ ਆਖ ਰਹੇ ਸਨ ਕਿ ਸਿੱਖੋ, ਰਾਵੀ ਤੋਂ ਬਿਆਸ ਤੋਂ ਪਾਰ ਆ ਜਾਓ, ਬਿਆਸ ਤੋਂ ਨਹੀਂ ਤਾਂ ਘੱਟ ਰਾਵੀ ਨੂੰ ਜ਼ਰੂਰ ਪਾਰ ਕਰ ਜਾਓ। ਕੁਝ ਕੁ ਸੱਜਣ ਉਹ ਸਨ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਆਗਿਆ ਨੂੰ ਮੰਨ ਲਿਆ, ਪਰ ਬਹੁਤੇ ਉਹ ਸਨ ਜਿਨ੍ਹਾਂ ਨੇ ਆਖਿਆ ਨਹੀਂ ਹੋਵੇਗਾ, ਜਿਨ੍ਹਾਂ ਦੇ ਮਨ ਦੇ ਵਿੱਚ ਆਪਣੀ ਭੂਮੀ ਦਾ ਪਿਆਰ ਸੀ, ਜਿਨ੍ਹਾਂ ਦੇ ਮਨ ਦੇ ਵਿੱਚ ਹੰਕਾਰ ਸੀ, ਜਿਨ੍ਹਾਂ ਦੇ ਮਨ ਦੇ ਵਿੱਚ ਇਹ ਗੱਲ ਸੀ ਕਿ ਗੁਰੂ ਸਾਹਿਬ ਬੇਸ਼ੱਕ ਕਹਿੰਦੇ ਨੇ ਪਰ ਐਸਾ ਹੋ ਹੀ ਨਹੀਂ ਸਕਦਾ, ਕਿਉਂਕਿ ਮਨ ਦੇ ਵਿੱਚ ਉਹ ਸ਼ਰਧਾ ਤੇ ਉਹ ਪ੍ਰੇਮ ਨਹੀਂ ਸੀ, ਕਿਉਂਕਿ ਮਨ ਦੇ ਵਿੱਚ ਜਿਹੜੀਆਂ ਬੜੀਆਂ ਬੜੀਆਂ ਉਹਨਾਂ ਕੋਲੇ ਜ਼ਮੀਨਾਂ ਸੀ, ਘਰ ਵਸਾਏ ਹੋਏ ਸੀ, ਉਹਨਾਂ ਦਾ ਮੋਹ ਵੀ ਸੀ, ਕਈਆਂ ਨੂੰ ਹੰਕਾਰ ਵੀ ਸੀ, ਕਈ ਤਰ੍ਹਾਂ ਦੀਆਂ ਗੱਲਾਂ ਸੀ, ਪਰ ਜਿਸ ਦਿਨ ਖਿਆਲ ਰੱਖਣਾ ਉਹ ਲੋਕ ਉੱਥੋਂ ਉੱਜੜ ਕੇ ਆਏ, ਤਾਂ ਉਹਨਾਂ ਨੀਵਿਆਂ ਨੂੰ ਗੁਰੂ ਪ੍ਰਤਾਪ ਸਿੰਘ ਨੇ ਗਲ ਨਾਲ ਲਾ ਲਿਆ। ਇੱਥੋਂ ਤੱਕ ਇੱਕ ਵਾਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਆਪਣੇ ਤੇੜ ਪਹਿਨਿਆ ਹੋਇਆ ਜਿਹੜਾ ਕੁੜਤਾ ਸੀ ਆਪਣੇ ਸਰੀਰ ਤੇ ਪਹਿਨਿਆ ਹੋਇਆ, ਉਹ ਕੁੜਤਾ ਵੀ ਲਾ ਕੇ ਗਰੀਬ ਨੂੰ ਦੇ ਦਿੱਤਾ ਸੀ ਜਿਹੜੇ ਉੱਥੋਂ ਉੱਜੜ ਕੇ ਆ ਰਹੇ ਸਨ। ਸਿੱਖ ਇਤਿਹਾਸ ਭਰਿਆ ਪਿਆ ਹੈ ਕਿ ਨੀਵਿਆਂ ਨੂੰ ਗਲ ਨਾਲ ਲਾਉਣਾ ਕਿਵੇਂ ਆ, ਨੀਵਿਆਂ ਨੂੰ ਪਿਆਰ ਕਿਵੇਂ ਕਰਨਾ, ਤੁਹਾਡੇ ਸਾਹਮਣੇ ਹੈ ਜਿਹੜੀ ਇਹ ਘਟਨਾ ਮੈਂ ਗੱਲ ਕਰਦਾ ਪਿਆ, 1947 ਦੀ ਕੋਈ ਵਾਲੀ ਪੁਰਾਣੀ ਨਹੀਂ, ਬੜੇ ਬਜ਼ੁਰਗ ਜੇ ਉਹ ਹੋਣਗੇ ਜਿਨ੍ਹਾਂ ਨੇ ਇਸ ਘਟਨਾ ਨੂੰ ਵੇਖਿਆ, ਕਿਸ ਤਰ੍ਹਾਂ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਉਹਨਾਂ ਆਏ ਹੋਏ ਲੋਕਾਂ ਨੂੰ ਸੰਭਾਲਿਆ, ਉਹਨਾਂ ਲੋਕਾਂ ਦੇ ਲਈ ਪਹਿਲਾਂ ਜ਼ਮੀਨ ਮੁੱਲ ਖਰੀਦ ਕੇ ਰੱਖ ਲਈ, ਉਹਨਾਂ ਲੋਕਾਂ ਨੂੰ ਹਰ ਤਰ੍ਹਾਂ ਦੀ ਔਕੜ ਤੋਂ ਬਚਾਇਆ। ਇੱਥੋਂ ਤੱਕ ਕਿ ਜੇਕਰ ਇੱਥੋਂ ਜਾਣ ਵਾਲੇ ਮੁਸਲਮਾਨ ਜਿਹੜੇ ਸਨ, ਉਹਨਾਂ ਲਈ ਵੀ ਨਾਮਧਾਰੀਆਂ ਨੂੰ ਵਿਸ਼ੇਸ਼ ਹਦਾਇਤਾਂ ਸਨ ਕਿ ਉਹਨਾਂ ਦੀ ਸਹਾਇਤਾ ਕੀਤੀ ਜਾਵੇ, ਉਹਨਾਂ ਨੂੰ ਪਾਰ ਲੰਘਾਇਆ ਜਾਵੇ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਪਹੁੰਚਾਇਆ ਜਾਵੇ। ਇਹ ਸੀ ਗੁਰੂ ਪ੍ਰਤਾਪ ਸਿੰਘ ਦਾ ਆਮ ਮਨੁੱਖਤਾ ਲਈ ਦਰਦ, ਇਹ ਸੀ ਗੁਰੂ ਪ੍ਰਤਾਪ ਸਿੰਘ ਦਾ ਨੀਵਿਆਂ ਦੇ ਨਾਲ ਪਿਆਰ, ਕਿਉਂਕਿ ਘਰ ਤੋਂ ਉੱਜੜ ਕੇ ਜਾਣ ਵਾਲਾ ਜਿਸ ਦੇ ਪੱਲੇ ਹੀ ਕੁਝ ਨਹੀਂ, ਉਸ ਤੋਂ ਨੀਵਾਂ ਕੀ ਹੋਵੇਗਾ। ਪਰ ਗੁਰੂ ਘਰ ਦੇ ਵਿੱਚੋਂ ਉਹਨਾਂ ਨੂੰ ਵੀ ਪਿਆਰ ਮਿਲਿਆ, ਉਹਨਾਂ ਨੂੰ ਵੀ ਪਿਆਰ ਮਿਲਿਆ ਜਿਨ੍ਹਾਂ ਨੇ ਗੁਰੂ ਪ੍ਰਤਾਪ ਸਿੰਘ ਦਾ ਪਹਿਲਾਂ ਹੁਕਮ ਨਹੀਂ ਮੰਨਿਆ, ਫਿਰ ਉੱਜੜ ਕੇ ਉਸੇ ਗੁਰੂ ਪ੍ਰਤਾਪ ਸਿੰਘ ਦੇ ਦਰ ਤੇ ਆ ਗਏ। ਕਿਸੇ ਤਰ੍ਹਾਂ ਦਾ ਕੋਈ ਰੋਸ ਨਹੀਂ ਕੀਤਾ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਮਨ ਦੇ ਵਿੱਚ, ਕਿਸੇ ਤਰ੍ਹਾਂ ਦਾ ਕੋਈ ਗਿਲਾ ਨਹੀਂ ਕੀਤਾ, ਉਹਨਾਂ ਨੂੰ ਵੀ ਗਲ ਦੇ ਨਾਲ ਲਾ ਲਿਆ, ਹਰ ਸੰਭਵ ਕੋਸ਼ਿਸ਼ ਕੀਤੀ ਉਹਨਾਂ ਨੂੰ ਸੁੱਖ ਦੇਣ ਦੀ, ਉਹਨਾਂ ਨੂੰ ਸੰਭਾਲਣ ਦੀ, ਹਰ ਯਤਨ ਕੀਤਾ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ। ਤੇ ਭਾਈ ਗੁਰਦਾਸ ਜੀ ਗੱਲ ਕਰ ਰਹੇ ਨੇ ਕਿ ਸਿੱਖੀ ਦਾ ਇਹ ਦੂਸਰਾ ਗੁਣ ਹੈ ਨੀਵਿਆਂ ਨਾਲ ਪਿਆਰ ਕਰਨਾ, ਸਿੱਖੀ ਦਾ ਇਹ ਦੂਸਰਾ ਗੁਣ ਹੈ ਨੀਵਿਆਂ ਨੂੰ ਉੱਚਿਆਂ ਚੁੱਕਣਾ। ਭਾਈ ਗੁਰਦਾਸ ਜੀ ਗੱਲ ਕਰਦੇ ਨੇ ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਪਾਣੀ ਚੱਲੈ ਨਿਵਾਣ ਨੂੰ ਨਿਰਮਲ। ਕਿ ਜੇਕਰ ਸਿੱਖੀ ਦਾ ਦੂਸਰਾ ਗੁਣ ਹੈ ਨੀਵਿਆਂ ਨੂੰ ਉੱਚਿਆਂ ਚੁੱਕਣਾ, ਨੀਵਿਆਂ ਨੂੰ ਪਿਆਰ ਕਰਨਾ, ਤਾਂ ਜਿਹੜਾ ਤੀਸਰਾ ਗੁਣ ਹੈ ਪਾਣੀ ਦੇ ਵਾਂਗ ਨਿਰਮਲ ਰਹਿਣਾ, ਪਾਣੀ ਦੇ ਵਾਂਗ ਮੈਲ ਤੋਂ ਰਹਿਤ ਰਹਿਣਾ, ਪਾਣੀ ਦੇ ਵਾਂਗ, ਕਿਉਂਕਿ ਪਾਣੀ ਹੈ ਜਿਹੜਾ ਇੱਕ ਨਦੀ ਵਹਿੰਦੀ ਪਈ ਆ, ਉਸ ਦੇ ਕੰਢੇ ਦੇ ਉੱਪਰ ਧੋਬੀ ਕੱਪੜੇ ਧੋਂਦਾ ਪਿਆ, ਕੱਪੜਿਆਂ ਦੀ ਮੈਲ ਨਦੀ ਦੇ ਪਾਣੀ ਦੇ ਵਿੱਚ ਵਹਿ ਕੇ ਚਲੀ ਗਈ। ਪਾਣੀ ਦੇ ਵਿੱਚ ਇੱਕ ਵਾਰੀ ਮੈਲ ਉੱਪਰ ਤਰਦੀ ਨਜ਼ਰ ਆਈ, ਪਾਣੀ ਮੈਲਾ ਹੋ ਗਿਆ, ਕੋਈ ਸਮੇਂ ਦੇ ਬਾਅਦ ਪਾਣੀ ਨਿਰਮਲ ਸੀ, ਉਹ ਮੈਲ ਥੱਲੇ ਬੈਠ ਗਈ। ਕਿਤੇ ਮੱਝਾਂ ਨੂੰ ਨਵਾਇਆ ਗਿਆ, ਕੁਝ ਵੀ ਕੀਤਾ ਗਿਆ, ਕੋਈ ਵੀ ਕੰਮ ਐਸਾ ਕੀਤਾ ਗਿਆ ਜਿਸ ਦੇ ਨਾਲ ਪਾਣੀ ਦੇ ਵਿੱਚ ਮੈਲ ਨਜ਼ਰ ਆਈ, ਜਿਸ ਦੇ ਨਾਲ ਪਾਣੀ ਮੈਲਾ ਹੋ ਗਿਆ, ਖਿਆਲ ਰੱਖਣਾ ਉਸ ਤੋਂ ਬਾਅਦ ਪਾਣੀ ਫਿਰ ਸਾਫ਼ ਦਾ ਸਾਫ਼, ਨਿਰਮਲ ਦਾ ਨਿਰਮਲ। ਪਾਣੀ ਦੇ ਵਿੱਚ, ਪਾਣੀ ਦੀਆਂ ਵਹਿੰਦੀਆਂ ਹੋਈਆਂ ਨਦੀਆਂ ਦੇ ਵਿੱਚ ਕਈ ਸ਼ਹਿਰਾਂ ਦੇ ਗੰਦੇ ਨਾਲਿਆਂ ਦਾ ਪਾਣੀ ਜਾ ਡਿੱਗਦਾ, ਪਰ ਇੱਕ ਵਾਰ ਤਾਂ ਉਹ ਪਾਣੀ ਉੱਥੋਂ ਮੈਲਾ ਦਿਖੇਗਾ, ਕੁਝ ਸਮੇਂ ਦੇ ਬਾਅਦ ਫਿਰ ਪਾਣੀ ਸਾਫ਼ ਦਾ ਸਾਫ਼ ਹੋ ਜਾਵੇਗਾ, ਫਿਰ ਪਾਣੀ ਮੈਲ ਤੋਂ ਰਹਿਤ ਹੋ ਜਾਵੇਗਾ, ਨਿਰਮਲ ਦਾ ਨਿਰਮਲ ਹੋ ਜਾਵੇਗਾ। ਤੇ ਭਾਈ ਗੁਰਦਾਸ ਜੀ ਗੱਲ ਕਰਦੇ ਪਏ ਨੇ ਕਿ ਬੇਸ਼ੱਕ ਹੇ ਸਿੱਖਾ, ਤੈਨੂੰ ਕੈਸੀ ਵੀ ਸੰਗਤ ਕਿਉਂ ਨਾ ਹੋ ਜਾਵੇ, ਕਿਤੇ ਵੀ ਜਾਣਾ ਕਿਉਂ ਨਾ ਪੈ ਜਾਵੇ, ਪਰ ਸਿੱਖੀ ਇਸ ਚੀਜ਼ ਦਾ ਨਾਂ ਹੈ ਕਿ ਤੂੰ ਉੱਥੋਂ ਦੀ ਮੈਲ ਨੂੰ ਲੱਗਣ ਨਾ ਦੇ, ਤੂੰ ਨਿਰਮਲ ਰਹਿਣਾ ਹੈ, ਤੂੰ ਆਪਣੇ ਹਿਰਦੇ ਦੇ ਵਿੱਚੋਂ ਸਿੱਖੀ ਨੂੰ ਵਿਸਰਨ ਨਹੀਂ ਦੇਣਾ। ਇਹ ਪਾਣੀ ਦਾ ਤੀਸਰਾ ਗੁਣ ਹੈ, ਨਿਰਮਲ ਰਹਿਣਾ, ਪਾਣੀ ਦੇ ਵਾਂਗ ਮੈਲ ਤੋਂ ਮੁਕਤ ਰਹਿਣਾ, ਅਰਥਾਤ ਆਪਣੀ ਆਤਮਾ ਨੂੰ ਮੈਲ ਨਹੀਂ ਲੱਗਣ ਦੇਣਾ, ਸਿੱਖੀ ਦਾ ਇਹ ਤੀਸਰਾ ਗੁਣ ਹੈ। ਸੋ ਇੰਨੀਆਂ ਕੁ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਖਿਮਾ ਦਾ ਜਾਚਕ ਹਾਂ। ਸਿੱਖੀ ਦੀਆਂ ਅਗਲੀਆਂ ਨਿਸ਼ਾਨੀਆਂ ਦੀ ਗੱਲ ਆਪਾਂ ਅਗਲੇ ਵਿਖਿਆਨ ਦੇ ਵਿੱਚ ਕਰਾਂਗੇ। ਅਰਜ਼ਾ ਕਰਦਿਆਂ ਅਨੇਕਾਂ ਹੀ ਤਰੁੱਟੀਆਂ ਰਹਿ ਗਈਆਂ ਹੋਣਗੀਆਂ, ਸਤਿਗੁਰ ਸੱਚੇ ਪਾਤਸ਼ਾਹ ਬਖਸ਼ਣ ਯੋਗ ਨੇ, ਸਾਧ ਸੰਗਤ ਮਾਫ਼ ਕਰਨ ਯੋਗ ਹੈ। ਸੋ ਦੇਹੋ ਸੱਜਣ ਸਿਸੜੀਆ, ਜੋ ਹੋਵੇ ਸਾਹਿਬ ਸਿਉ ਮੇਲ, ਇੱਕ ਵਾਰ ਸਭ ਕਿਰਪਾ ਕਰੋ ਸਭ ਆਖੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ, ਇੱਕ ਵਾਰ ਫਿਰ ਸਭ ਕਿਰਪਾ ਕਰੋ ਸਭ ਕਹੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ।